सतनाम श्री वाहे गुरु साहिब जी सलोक महला तीजा सिखा चौ चकिया चौवाया एहु मन इकत घर आन एहड़ तेहड़ छड़ तू गुर का शब्द पछाण सिखा चौ चकिया चौवाया एहु मन इकत घर आन एहड़ तेहड़ छड़ तू गुर का शब्द पछाण सतगुर अगे टह पाओ सब किछ जान जान आसा मनसा जलाए तू होए रहो मेहमान सतगुर का पान पी चल हे ता दरगह पावहे मान नानक जी नाम ना चेतनी तेन तिग पैनन तिग खान महला तीजा हर गुण टूट ना आवई कीमत कहन ना जाए नानक गुरमुख हर गुण रवहे गुण मह रहा समाए पौड़ी हर चोली देह सवारी कड पैदी भगत कर हर पाट लगा अधिकाई बहु बहु बिद पात कर कोई बुझे बुझन हारा अंतर विवेक कर सो बुझे एह विवेक जिस बुझाए आप हर जन नानक कह विचारा गुरमुख हर सत हर सो बुझे एह विवेक जिस बुझाए आप हर जन नानक कह विचारा गुरमुख हर सत हर
वाहिगुरु जी का खालसा वाहिगुरु जी की फतेह। कोट ब्रह्मंड दे मालक ਨਿਯਮਤਾਂ ਦੇ ਸਾਈਂ ਮੇਰੇ ਜਹਾਂ ਵਾਲੀ ਕੁਲ ਆਲਮ ਜੁਗੋ ਜੁਗੇ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਸ਼ੋਭਿਤ ਅਤੇ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਪਵਿੱਤਰ ਸਥਾਨ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਐਸੇ ਵਾਹਿਦ ਦੁਨੀਆ ਦੇ ਇੱਕ ਮੁਕੱਦਸ ਧਾਰਮਿਕ ਸਥਾਨ ਜਿੱਥੇ ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਆਪ ਜੀ ਕਰ ਰਹੇ ਹੋ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰਾਂ ਨੇ ਜਾਰੀ ਕੀਤਾ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਆਪਾਂ ਨੇ ਫਿਰ ਇੱਕ ਵਾਰ ਸਰਵਨ ਕੀਤਾ ਹੈ। ਸਥਾਨ ਦੀ ਮਰਜ਼ਾਦਾ ਮੁਤਾਬਕ ਵਿਚਾਰ ਨਾਲ ਜੁੜੀਏ, ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਆ ਰਾਹੀਂ ਗੁਰੂ ਸ਼ਬਦ ਨਾਲ ਜੁੜ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਲਾਹੀ ਫਰਮਾਨ ਨਾਲ ਜੁੜ ਸਕੀਏ, ਕਿਰਪਾਲਤਾ ਕਰੋ। ਸਾਹਿਬਾਂ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਵਿਚਾਰ ਦੀ ਸੇਵਾ ਲੈਣ। ਇਹ ਤਦ ਸੰਭਵ ਹੋਵੇਗਾ, ਆਪ ਜੀ ਅਸੀਸ ਬਖਸ਼ੋਗੇ। ਭਾਵਨਾ ਪਿਆਰ ਸ਼ਰਧਾ ਅਤੇ ਸਤਿਕਾਰ ਦੇ ਘਰ ਵਿੱਚ ਆਓ, ਵਿਚਾਰ ਦੀ ਰੰਭਤਾ ਵਾਲੇ ਪਾਸੇ ਚੱਲ ਸਕੀਏ। ਪਿਆਰ ਸਹਿਤ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਸੇਖਾ ਚਉ ਚੱਕਿਆ ਚਉ ਵਾਇਆ, ਇਹੁ ਮਨ ਇਕਤ ਘਰ ਆਣ।
ਪਵਿੱਤਰ ਅੰਮ੍ਰਿਤ ਬਚਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਰਸਨਾ ਦੇ ਨੇ। ਆਰੰਭ ਵਿੱਚ ਬੇਨਤੀ ਸੁਣਿਓ ਬੜੇ ਪਿਆਰ ਸਹਿਤ, ਗੁਰਮਤਿ ਦਾ ਜਿਹੜਾ ਨਿਯਮ ਹੈ ਨਾ, ਤੁਸੀਂ ਵੇਖੋ ਕਿ ਦੁਨੀਆਂ ਦੇ ਟ੍ਰੈਫਿਕ ਰੂਲ, ਫਿਲੋਸਫੀ, ਆਰਟੀਕਲ ਪਹਿਲਾਂ ਲਿਖੇ ਜਾਂਦੇ ਆ, ਫਿਰ ਉਹਨਾਂ ਨੂੰ ਫਾਲੋ ਕਰਾਇਆ ਜਾਂਦਾ, ਉਹਦੇ 'ਤੇ ਚੱਲਿਆ ਜਾਂਦਾ। ਦੁਨੀਆਂ 'ਚ ਪਹਿਲਾਂ ਸੜਕ ਬਣਦੀ ਹੈ, ਫਿਰ ਯਾਤਰੀ ਉਹਦੇ 'ਤੇ ਯਾਤਰਾ ਕਰਦੇ ਨੇ। ਕੋਈ ਐਸੀ ਦੁਨੀਆਂ ਦੀ ਸੜਕ ਹੈ, ਕੋਈ ਪਥ ਹੈ, ਕੋਈ ਮਗ ਹੈ, ਕੋਈ ਰਸਤਾ ਹੈ, ਕੋਈ ਵੇ ਹੈ, ਜਿਹਦੇ 'ਤੇ ਪਹਿਲਾਂ ਚੱਲਿਆ ਜਾਏ ਅਤੇ ਮੁੜ ਕੇ ਉਹਨੂੰ ਬਣਾਇਆ ਜਾਏ। ਇਹ ਕੇਵਲ ਗੁਰਮਤਿ ਦਾ ਰਾਹ ਹੈ, ਹੈਰਾਨ ਨਾ ਹੋਇਓ। ਇਹਦੇ 'ਤੇ ਪਹਿਲਾਂ ਚੱਲਿਆ ਜਾਂਦਾ ਅਤੇ ਫਿਰ ਦੱਸਿਆ ਜਾਂਦਾ। ਆਪ ਜਪੈ ਅਵਰਹ ਨਾਮ ਜਪਾਵੈ, ਪ੍ਰਥਮੇ ਮਨ ਪਰ ਬੁੱਧ ਹੈ ਆਪਣਾ ਪਾਤਸ਼ਾਹ ਵਰਿਝਾਵੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਜਿਹੜੀ ਅੱਜ ਕਿਰਪਾ ਕੀਤੀ ਹੈ ਨਾ, ਅਤੇ ਜੇ ਅਸੀਂ ਕਦੇ ਗਾਹੇ ਵਗਾਹੇ ਬੇਨਤੀ ਵੀ ਕਰ ਲਈਏ, ਸਤਿਗੁਰੂ ਤੁਸੀਂ ਸਾਨੂੰ ਉਪਦੇਸ਼ ਦਿੱਤਾ ਹੈ ਵੀ ਇਹ ਜਿਹੜਾ ਮਨ ਹੈ ਇਹ ਦਸਾਂ ਦਿਸ਼ਾਵਾਂ 'ਚ ਚਾਰੇ ਕੂਟਾਂ ਵੱਲ ਇਹ ਘੁੰਮਦਾ ਅਤੇ ਇਹਨੂੰ ਇੱਕ ਘਰ ਆਉਣਾ ਚਾਹੀਦਾ। ਤੁਹਾਡਾ ਮਨ ਇੱਕ ਘਰ ਆ ਗਿਆ ਸੀ ਨਾ, ਅਤੇ ਭੱਟ ਸਾਹਿਬਾਨਾਂ ਨੂੰ ਪੁੱਛਿਓ, ਉਹਨਾਂ ਨੇ ਬਚਨ ਕਹਿਣ ਲੱਗੇ, ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ ਘਰ ਇੱਕ ਪਛਾਣਿਓ, ਨੈਣ ਬੈਣ ਮੂਹੇ ਇੱਕ ਇੱਕ ਦੋ ਠਾਏ ਨਾ ਜਾਣਿਓ, ਸਾਰਾ ਸੋਈਆ ਤੁਸੀਂ ਜਾਣਦੇ ਹੋਵੋਗੇ। ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈਲੀ ਨੂੰ, ਤੀਸ ਇੱਕ ਅਰ ਪੰਜ ਸਿੱਧ ਪੈਂਤੀ ਸੁਨਾਖੀ ਨੂੰ, ਭਾਵ ਕੇਵਲ ਇੱਕ। ਅਤੇ ਜਦੋਂ ਇੱਕ ਨਾਲ ਜੁੜ ਗਏ ਅਤੇ ਭੱਟ ਸਾਹਿਬਾਨਾਂ ਨੇ ਪਵਿੱਤਰ ਬਾਣੀ 'ਚ ਫੈਸਲਾ ਕੀ ਦਿੱਤਾ ਹੈ, ਕਹਿਣ ਲੱਗੇ ਦੁਨੀਆਂ ਦੇ ਲੋਕੋ ਗੁਰੂ ਅਮਰਦਾਸ ਸਾਹਿਬ ਦੇ ਘਰੋਂ ਉਹ ਬਰਕਤਾਂ ਵਰਤਦੀਆਂ। ਦੋ ਬੇਨਤੀਆਂ ਸੁਣਿਓ ਆਰੰਭ ਵਿੱਚ ਕਿਹੜੀਆਂ। ਲੋਕੀ ਕਹਿੰਦੇ ਆ ਗੁਰੂ ਨੂੰ ਵੇਖਣ ਨਾਲ ਕੁਝ ਨਹੀਂ ਮਿਲਦਾ, ਜਿਹੜਾ ਉਹ ਸ਼ਬਦ ਨਾ ਆਪਾਂ ਉੱਧਰ ਨਹੀਂ ਜਾਣਾ, ਡਿੱਠਾ ਮੁਕਤ ਨਾ ਹੋ ਵੀ ਪ੍ਰਕਰਨ ਫੜਿਆ ਕਰੋ। ਇੱਕ ਪੰਗਤੀ ਕੱਢ ਕੇ ਲੋਕ ਅਰਥ ਕਰਨ ਲੱਗ ਪਏ ਗੁਰੂ ਨੂੰ ਵੇਖਣ ਨਾਲ ਕੁਝ ਨਹੀਂ ਹੁੰਦਾ, ਉਹ ਪੰਗਤੀ ਦੇ ਕੱਢ ਲਈ। ਅਤੇ ਭੱਟ ਸਾਹਿਬਾਨ ਜਿਨ੍ਹਾਂ ਨੇ ਦਰਸ਼ਨ ਕਰਕੇ ਸਭ ਕੁਝ ਪ੍ਰਾਪਤ ਕੀਤਾ ਹੈ, ਉਹ ਤੇ ਕਹਿ ਰਹੇ ਆ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠਾ ਮਿਲੇ, ਵੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰ ਲਈ। ਭਾਵਨਾ ਤੇ ਪਿਆਰ ਸਹਿਬ ਦੁਨੀਆਂ ਦੇ ਜਿੰਨੇ ਵੀ ਪਦਾਰਥ, ਸਿੱਧ, ਸਮਾਧੀ, ਮੁਕਤੀ, ਚਾਰੇ ਪਦਾਰਥ ਤੇਰੇ ਝੋਲੀ ਵਿੱਚ ਗੁਰੂ ਅਮਰਦਾਸ ਸਾਹਿਬ ਪਾ ਦੇਣਗੇ, ਪਹਿਲੀ ਬੇਨਤੀ। ਦੂਜੀ ਗੱਲ, ਕਿਉਂ ਪੈ ਜਾਂਦੇ ਆ, ਕਿਉਂਕਿ ਗੋਇੰਦਵਾਲ ਸਾਹਿਬ ਨੂੰ ਵੀ ਰੱਬੀ ਬਾਣੀ ਨੇ ਰੱਬ ਦਾ ਘਰ ਕਿਹਾ, ਗੋਬਿੰਦਵਾਲ ਗੋਬਿੰਦਪੁਰੀ ਸਮ, ਪੜ੍ਹੇ ਲਿਖੇ ਉਹ ਸਮ ਦਾ ਅਰਥ ਹੁੰਦਾ ਇਕਲ ਟੂ ਬਰਾਬਰ, ਭਾਵ ਰੱਬ ਦੇ ਘਰ ਵਰਗਾ ਘਰ ਜਾਂ ਗੋਇੰਦਵਾਲ ਸਾਹਿਬ ਰੱਬ ਦਾ ਪ੍ਰਤੱਖ ਘਰ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ। ਕੱਲ ਨੂੰ ਕੋਈ ਗੋਬਿੰਦਵਾਲ ਸਾਹਿਬ ਹੋਰ ਨਾਂ ਰੱਖ ਲੇ, ਇਹ ਨੁਕਤਾ ਵੇਖੋ ਬਾਣੀ ਦਾ, ਕੱਲ ਨੂੰ ਕੋਈ ਨਵਾਂ ਥਾਂ ਬਣਾ ਕੇ ਨਾਂ ਰੱਖ ਲਏ ਗੋਬਿੰਦਵਾਲ ਸਾਹਿਬ, ਤੇ ਉਹ ਕਹਿ ਦੇਵੇ ਵੀ ਆਹ ਵੀ ਗੋਬਿੰਦਵਾਲ ਸਾਹਿਬ ਹੈ, ਭੱਟ ਸਾਹਿਬਾਨ ਕਹਿੰਦੇ ਨਹੀਂ, ਤੈਨੂੰ ਲੋਕੇਸ਼ਨ ਵੀ ਦੱਸੀ ਹੈ, ਜਲਣ ਤੀਰ ਬੇਪਾਸ ਬਣਾਇਓ, ਬਿਆਸ ਦਰਿਆ ਦੇ ਕਿਨਾਰੇ ਤੇ ਗੁਰੂ ਅਮਰਦਾਸ ਸਾਹਿਬ ਨੇ ਇਹ ਰੱਬੀ ਘਰ ਵਸਾਇਆ ਹੈ। ਇਸ ਲਈ ਸੰਗਤ ਜੀ, ਐਸੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਮੁਕੱਦਸ ਰਸਨਾ ਦੇ ਬੋਲ ਨੇ, ਸੰਖੇਪ ਬੇਨਤੀ ਕਰਾਂਗਾ। ਆਪ ਜਾਣਦੇ ਹੋ ਸੋਰਠ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਵਾਂ ਰਾਗ ਹੈ, ਤੇ ਅੱਗੇ ਚੇਤੇ ਰੱਖਿਓ। ਔਰ ਜਦੋਂ ਅਸੀਂ ਰਾਗਾਂ ਦੀ ਦੁਨੀਆਂ 'ਚ ਪੜਾਂਗੇ, ਤੇ ਇਸੇ ਵਾਰ ਨੂੰ ਜਦੋਂ ਆਰੰਭ ਹੋਈ ਸੀ ਨਾ, ਜਾਂ ਜਦੋਂ ਤੁਸੀਂ ਇਸ ਵਾਰ ਦਾ ਪਾਠ ਪੜੋਗੇ ਜਿੱਥੋਂ ਵਾਰ ਸ਼ੁਰੂ ਹੁੰਦੀ ਸੋਰਠ ਦੀ, ਉੱਥੇ ਸ਼ਬਦ ਆਉਂਦਾ ਸੋਰਠ ਸਦਾ ਸੁਹਾਗਣੀ, ਉੱਥੋਂ ਪਤਾ ਲੱਗ ਗਿਆ ਵੀ ਰਾਗਣੀ ਹੈ। ਹੁਣ ਰਾਗ ਲਿਖੇ ਆ ਕੇਵਲ ਗੁਰੂ ਗ੍ਰੰਥ ਸਾਹਿਬ ਅੰਦਰ, ਰਾਗ ਸਾਰਿਆਂ ਨੂੰ ਰਾਗ ਲਿਖਿਆ ਕਿਉਂ? ਕਿਉਂਕਿ ਪਿਛਲੀ ਵਾਰ ਵੀ ਦਾਸ ਨੇ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ, ਕਿਉਂਕਿ ਪ੍ਰਭੂ ਨੂੰ ਗੁਰਮਤਿ ਵਿੱਚ ਪੁਰਖ ਰੂਪ ਹੋ ਕੇ ਚਿਤਵਿਆ ਹੈ, ਇਸ ਜੱਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰਸਵਾਈ, ਤਾਂ ਕਰਕੇ ਰਾਗਨੀ ਸ਼ਬਦ ਨਹੀਂ ਵਰਤਿਆ, ਨਾਸਰੀ ਹੋਈ ਸੋਰ ਠੋ ਨੂੰ ਰਾਗ ਕਰਕੇ ਉਲੇਖ ਕੀਤਾ ਹੈ। ਔਰ ਇਸ ਪਾਵਨ ਜਿਹੜਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 595 ਮੌਜੂਦਾ ਸਰੂਪ ਦਮਦਮੀ ਬੀੜ ਸਾਹਿਬ 595 ਤੋਂ ਲੈ ਕੇ 659 ਤੱਕ ਇਹ ਰਾਗ ਚੱਲਦਾ ਹੈ। ਇਸ ਵਾਰ ਅੰਦਰ ਇਹ 11ਵੀਂ ਪੌੜੀ ਹੈ, ਜਿਹੜਾ ਸ੍ਰੀ ਮੁਖਵਾਕ ਹੈ ਨਾ, 11ਵੀਂ ਪੌੜੀ ਨੇ ਜਿਹੜੇ ਦੋਵੇਂ ਸਲੋਕ ਨੇ ਉਹ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੀ ਮੁਬਾਰਕ ਰਸਨਾ ਦੇ ਨੇ। ਸਲੋਕ ਮਹੱਲਾ ਤੀਜਾ, ਸਲੋਕ ਦਾ ਅਰਥ ਹੁੰਦਾ ਜਸ਼ ਦਾ ਗੀਤ, ਪ੍ਰਸ਼ੰਸਾ ਉਸਤਤ ਕਰਨੀ, ਤੇ ਨਾਲ ਇਹ ਛੰਦਾਂ 'ਚ ਵੀ ਆਉਂਦਾ, ਉਹ ਡਿਫਰੈਂਟ ਇੱਕ ਵੱਖਰਾ ਸਬਜੈਕਟ ਹੈ, ਵਿਸ਼ਾ ਹੈ। ਸਲੋਕ ਮਹੱਲਾ ਤੀਜਾ, ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਨੇ, ਸੇਖਾ ਚੋ ਚੱਕਿਆ ਚੋ ਆਇਆ ਇਹੋ ਮਨ ਏਕਤ ਘਰ ਆਣ। ਪਹਿਲਾਂ ਤਾਂ ਜਿਹੜਾ ਪਾਠ ਆਇਆ ਨਾ, ਇਹੋ ਮਨ, ਬੜੇ ਧਿਆਨ ਨਾਲ ਸੁਣਿਓ। ਹੁਣ ਕਈ ਵਾਰੀ ਵੇਖੋ, ਬੇਨਤੀ ਕਰਨੀ ਫਰਜ਼ ਹੈ, ਥੋਪਿਆ ਨਹੀਂ ਜਾ ਸਕਦਾ ਕਿਸੇ 'ਤੇ, ਪਰ ਜਿਹਨੇ ਗੁਰਮਤ ਨੂੰ ਸਮਝਣਾ, ਕਿਉਂਕਿ ਗੁਰਬਾਣੀ ਉਹਨਾਂ ਨੇ ਵੀ ਸੁਣਨੀ ਹੈ ਜਿਨ੍ਹਾਂ ਦੇ ਕੋਲ ਨੇਤਰ ਨਹੀਂ, ਅਤੇ ਜਿਹਨੂੰ ਆਪਾਂ ਇਕੱਲਾ ਇਹ ਪੜ੍ਹਾਂਗੇ ਨਾ, ਕਈ ਕਹਿਣਗੇ ਜੀ ਔਂਕੜ ਇਕੱਲਾ ਇੱਕ ਵਚਨ ਨੂੰ ਲੱਗਾ ਜੀ, ਜਾਂ ਇਕੱਲੇ ਵਿਸ਼ੇਸ਼ਣ ਕਰਕੇ ਲੱਗਾ, ਭਾਵੇਂ ਵਿਸ਼ਾ ਵੱਖਰਾ ਪਰ ਪ੍ਰਕਰਨ ਹੈ, ਬੇਨਤੀ ਕਰਨੀ ਦਾਸ ਦਾ ਫਰਜ਼ ਹੈ। ਜੇ ਅਸੀਂ ਆਪਣੀ ਮਰਜ਼ੀ ਨਾਲ ਔਂਕੜ ਛੱਡਾਂਗੇ, ਤੇ ਯਾਦ ਰੱਖਿਆ ਜੇ ਜਿਨ੍ਹਾਂ ਦੇ ਕੋਲ ਅੱਖਾਂ ਨਹੀਂ, ਉਹਨਾਂ ਨੂੰ ਕੀ ਪਤਾ ਲੱਗੇਗਾ ਇੱਥੇ ਲਾਂ ਦਲਾਂ ਕਿਹੜੀ ਹੈ, ਮਾਤਰਾ ਕਿਹੜੀ ਹੈ। ਇਹ ਬਹੁਤ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ, ਇਸ ਲਈ ਗੁਰੂ ਅਮਰਦਾਸ ਸਾਹਿਬ ਖੈਰ ਕਿਰਪਾ ਕਰਦੇ ਨੇ। ਸੇਖਾ ਸ਼ਬਦ, ਇਹਦੀ ਜਦੋਂ ਉਥਾਨਕਾ ਪੜੋਗੇ ਨਾ, ਬੜੇ ਧਿਆਨ ਨਾਲ ਸੁਣਿਓ, ਵਿਸ਼ਾ ਵੀ ਬੜਾ ਫਿਰ ਗੰਭੀਰ ਹੈ। ਇਹਦੀ ਉਥਾਨਕਾ ਵੀ ਗੁਰੂ ਅਮਰਦਾਸ ਸਾਹਿਬ ਦੇ ਜੀਵਨ ਨਾਲ, ਗੋਇੰਦਵਾਲ ਸਾਹਿਬ ਦੇ ਸੇਖਾਂ ਨਾਲ ਜੁੜਦੀ ਹੈ। ਤੁਸੀਂ ਇਤਿਹਾਸ ਪੜ੍ਹਨਾ ਹੋਵੇ ਨਾ, ਜੇ ਨਾ ਭੁੱਲਦਾ ਹੋਵੇ, ਦਾਸ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਪਹਿਲੀ ਰਾਸ ਦੀ 38ਵੀਂ ਅੰਸ਼ੂ ਵਿੱਚ ਹੈ ਸ਼ਾਇਦ, ਉੱਥੇ ਸਾਰੀ ਉਥਾਨਕਾ ਹੈ ਜਿਹੜੇ ਸਲੋਕ ਦੀ, ਇਹ ਸ਼ਬਦ ਦੀ, ਕਿ ਕਿਵੇਂ ਗੁਰੂ ਅਮਰਦਾਸ ਸਾਹਿਬ ਦੇ ਸਿੱਖ ਸਮੇਂ ਸਿੱਖ ਬਿਆਸ ਨਦੀ ਤੋਂ ਗਾਗਰ ਜਾਂ ਘੜੇ ਭਰਦੇ ਨੇ, ਉਹ ਤੋੜ ਦਿੰਦੇ ਨੇ, ਹੰਕਾਰ ਕਰਦੇ ਨੇ, ਤੇ ਗੁਰੂ ਦਾ ਉਪਦੇਸ਼ ਕੀ ਹੁੰਦਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਨ। ਉਪਦੇਸ਼ ਭਾਵੇਂ ਉਸ ਸਮੇਂ ਇਕੱਲੇ ਸ਼ੇਖ ਨੂੰ ਹੈ, ਸ਼ੇਖਾਂ ਦੇ ਮੁਖੀ ਨੂੰ ਉਪਦੇਸ਼ ਦਿੱਤਾ, ਪਰ ਯਾਦ ਰੱਖਿਓ ਹੈ ਤੇ ਸਾਰਿਆਂ ਲਈ ਸਾਂਝਾ ਨਾ। ਰੋਸ਼ਨੀ ਕਿਸੇ ਇੱਕ ਦੇ ਘਰ ਮੂਹਰੇ ਲੱਗੀ ਹੋਵੇ ਪਰ ਗਲੀ 'ਚ ਲੰਘਦਿਆਂ ਤਾਂ ਸਾਰਿਆਂ ਨੂੰ ਕੰਮ ਦਿੰਦੀ ਹੈ ਨਾ। ਗੁਰੂ ਦਾ ਸ਼ਬਦ, ਗੁਰਮੁਖ ਹੋਏ ਸੋ ਭਉ ਕਰੈ, ਆਪਣਾ ਆਪ ਪਛਾਣੈ। ਸਾਹਿਬ ਕਹਿੰਦੇ ਹੁਣ ਇਹਨੂੰ ਉਥਾਨਕਾ ਆਪਾਂ ਸੰਖੇਪ ਸਮਝ ਲਈ, ਵੀ ਉਸ ਸ਼ਬਦ, ਇਹ ਸ਼ਬਦ ਉਸ ਇਤਿਹਾਸ ਦੇ ਪ੍ਰਥਾਏ ਵੀ ਹੈ, ਇਤਿਹਾਸ ਨੇ ਵੀ ਦਰਜ ਕੀਤਾ। ਅਗਲੀ ਗੱਲ, ਹੁਣ ਸਤਿਗੁਰੂ ਨੇ ਬਚਨ ਕਹਿ ਇਹੋ ਮਨ ਇਕਤ ਘਰ ਆਣ, ਕਹਿਣ ਲੱਗੇ ਹੇ ਚੱਕਿਆ ਹੋਇਆ, ਚੌ ਚੱਕਿਆ ਦਾ ਅਰਥ ਹੈ ਕਿਸੇ ਦੀ ਚੱਕ ਵਿੱਚ ਆ ਕੇ ਬੋਲਣ, ਲੋਕਾਂ ਦੀ ਚੱਕ ਵਿੱਚ ਆ ਕੇ ਬੋਲਣ। ਕਈ ਵਾਰੀ ਬੰਦੇ ਨਾ ਆਪਣੀ ਮਰਜ਼ੀ ਨਾਲ ਨਹੀਂ ਬੋਲਦੇ, ਕਿਸੇ ਦੀ ਚੁੱਕ ਵਿੱਚ ਆ ਕੇ ਬੋਲਦੇ। ਇਤਿਹਾਸ ਗਵਾਹ ਹੈ, ਪਿਛਲੇਰੇ ਟਾਈਮ ਤੋਂ ਪੀਰਾਂ ਪੈਗੰਬਰਾਂ ਨੂੰ, ਗੁਰੂ ਸਾਹਿਬਾਨਾਂ ਨੂੰ, ਭਗਤ ਜਨਾਂ ਨੂੰ, ਸੰਤ ਜਨਾਂ ਨੂੰ ਲੋਕ ਇਸ ਕਰਕੇ ਮਾੜਾ ਕਹਿੰਦੇ ਰਹੇ ਵੀ ਜੇ ਫਲਾਨੀ ਨੇ ਮਾੜਾ ਕਿਹਾ ਤੇ ਸ਼ਾਇਦ ਉਹਦੇ ਕਰਕੇ ਜਾਂ ਉਹਦੇ ਪਿੱਛੇ ਲਾ ਕੇ ਉਹਨੇ ਵੀ ਬੁਰਾ ਕਿਹਾ, ਤੇ ਸਾਹਿਬ ਕਹਿੰਦੇ ਨਹੀਂ, ਭਾਵੇਂ ਮਨ ਨੂੰ ਵੀ ਸੰਬੋਧਨ ਕਰਾਂਗੇ ਸੰਖੇਪ ਸ਼ਬਦ ਚ। ਸਾਹਿਬ ਕਹਿੰਦੇ ਸੇਖਾ ਚੋ ਚੱਕਿਆ, ਹੁਣ ਸ਼ੇਖ ਅਰਬੀ ਦਾ ਸ਼ਬਦ ਹੈ, ਆਗੂ ਲਈ ਵੀ ਵਰਤਿਆ ਜਾਂਦਾ,
ਉੱਥੇ ਵੀ ਸਿੱਖਾਂ ਦੇ ਮੁਖੀ ਨੂੰ ਕਿਹਾ ਤੇ ਸ਼ੇਖ ਦਾ ਅਰਥ ਵੱਡਾ ਵੀ ਕੀਤਾ ਗਿਆ। ਹੁਣ ਜਿਵੇਂ ਤੁਸੀਂ ਸਮਝਦੇ ਹੋ ਆਪਣੇ ਡੈਮੋਕ੍ਰੇਸੀ ਲੋਕਤੰਤਰ ਕਿਹਾ ਜਾਂਦਾ, ਅਰਬ ਦੇਸ਼ਾਂ ਜਿੰਨੇ ਦੇਸ਼ ਨੇ ਉੱਥੇ ਤੁਸੀਂ ਜਾਣਦੇ ਹੋ ਡਿਕਟੇਟਰਸ਼ਿਪ ਹੈ, ਇੱਕ ਮੁਖੀਆ ਹੁੰਦਾ, ਸ਼ੇਖ ਹੈ। ਸਾਹਿਬ ਕਹਿੰਦੇ ਆਗੂ ਹੋਇਆ ਫਿਰਦਾ, ਹੰਕਾਰੀ ਹੋਇਆ ਫਿਰਦਾ, ਵੱਡਾ ਹੋਇਆ ਫਿਰਦਾ ਹੈ ਤੇ ਚੁੱਕ ਵਿੱਚ ਆ ਕੇ ਬੋਲਦਾ ਹੰਕਾਰ ਦੀ ਚੁੱਕ, ਧਨ ਦੀ ਚੁੱਕ, ਲੋਕਾਂ ਦੀ ਚੁੱਕ, ਤੇ ਫਿਰ ਕੇ ਕਿੱਥੋਂ ਆ ਗਿਆ, ਚੌਵਾਇਆ, ਚਾਰੇ ਦਿਸ਼ਾਵਾਂ ਚੋਂ ਚੁਫੇਰ ਗੜੀਆ, ਕਦੇ ਕਿਤੇ ਚਲਾ ਗਿਆ, ਕਦੇ ਕਿਤੇ ਚਲਾ ਗਿਆ। ਇਹ ਮਨ ਦੀ ਸਥਿਤੀ ਹੈ ਤੇ ਜਦੋਂ ਮਨ ਦੀ ਇਹ ਸਥਿਤੀ ਬਣੀ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇਹਦਾ ਟਿਕਾਣਾ ਬਣਾ। ਕਿਹੜਾ ਟਿਕਾਣਾ ਹੈ? ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਚੌਵਾਇਆ, ਚਾਰ ਸਵੇਰੇ ਘੁੰਮਿਆ ਹੋਇਆ ਮਨਾ, ਛੇਕ ਹੋ ਕੇ ਆਗੂ ਹੋਇਆ ਮਨਾ, ਹੰਕਾਰੀ ਮਨਾ, ਇਹੋ ਮਨ ਇਕਤ ਘਰ ਆਣ, ਇਸ ਮਨ ਨੂੰ ਇੱਕ ਘਰ ਚ ਲਿਆ, ਜਾਂ ਹੇ ਮੇਰੇ ਮਨਾ ਇੱਕ ਘਰ ਚ ਆ। ਕਿਉਂ ਭਲਾ? ਬਹੁਤ ਧਿਆਨ ਨਾਲ ਸਮਝਿਆ ਜੀ ਬੇਨਤੀ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਬਚਨ। ਹੁਣ ਇਹ ਗੱਲ ਨੂੰ ਜ਼ਿੰਦਗੀ ਚੇਤੇ ਰੱਖਿਓ, ਸਭ ਕੁਝ ਚੱਲਦਾ ਹੈ, ਅੱਜ ਆਪਾਂ ਉਸ ਪਾਸੇ ਜਾਣਾ ਨਹੀਂ। ਖਗੋਲ ਗਿਆਨ ਨੂੰ ਪੜ੍ਹੋਗੇ ਨਾ, ਦੋ ਨਿਯਮ ਨੇ ਖਗੋਲ ਦੇ, ਮੰਗੇਨ ਵਿਸਥਾਰ ਤੇ ਸੁਕੜਨਾ। ਬਹੁਤ ਕੁਝ ਵਿਸਥਾਰ ਵਿੱਚ ਵਿਸਥਾਰ ਹੋ ਰਿਹਾ, ਬਹੁਤ ਕੁਝ ਸੁਕੜ ਰਿਹਾ। ਸਟੀਫਨ ਕਿੰਗ ਨੂੰ ਪੜ੍ਹੋ, ਆਇਨਸਟਾਈਨ ਨੂੰ ਪੜ੍ਹੋ, ਉਹ ਪ੍ਰਮਾਣ ਦੇਣ ਦਾ ਮਤਲਬ ਹੁੰਦਾ ਕੇਵਲ ਕਿਸੇ ਪੜ੍ਹੇ ਲਿਖੇ ਦੇ ਧਿਆਨ ਚ ਆ ਜਾਏ। ਉਹ ਕਹਿੰਦਾ ਇੱਕ ਦਿਨ ਸੰਸਾਰ ਸੁੱਕੜ ਜਾਏਗਾ, ਸੰਸਾਰ ਤੋਂ ਭਾਵ ਧਰਤੀ ਨਹੀਂ, ਪੂਰਾ ਬ੍ਰਹਿਮੰਡ ਬਲੈਕ ਹੋਲ ਜਿਹਨੂੰ ਇੱਕ ਦਿਨ ਖਾ ਜਾਣਗੇ, ਇਹ ਦੋਵੇਂ ਵੱਡੇ ਵਿਗਿਆਨੀ ਕਹਿੰਦੇ। ਦੂਜੇ ਨੂੰ ਪੜ੍ਹੋਗੇ ਉਹ ਕਹਿੰਦਾ ਸਾਰੇ ਕੁਝ ਦਾ ਵਿਸਥਾਰ ਹੋ ਰਿਹਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਰੱਖਾਂ ਤੁਹਾਡੇ ਸਾਹਮਣੇ, ਪ੍ਰਭ ਭਾਵੈ ਤਾਂ ਕਰੈ ਵਿਸਥਾਰ, ਪ੍ਰਭ ਭਾਵੈ ਤਾਂ ਏਕ ਅੰਕਾਰ। ਜਿਹੜੇ ਸਾਇੰਸ ਸਟੀਫਨ ਕਿੰਗ ਤੇ ਆਇਨਸਟਾਈਨ ਦੇ ਬੋਲ ਨੇ, ਇਹ ਤਾਂ 17ਵੀਂ ਸਦੀ ਦੇ ਨੇ, 1700 ਤੋਂ ਬਾਅਦ ਹੈ। ਜੇ ਗੁਰੂ ਗ੍ਰੰਥ ਸਾਹਿਬ ਚੇਤੇ ਰੱਖਿਆ ਜੀ, ਇੱਥੇ 16ਵੀਂ ਸਦੀ ਦੇ ਪਵਿੱਤਰ ਬਚਨ ਨੇ। ਮੁਰਾਦ ਗੱਲ ਕੇਵਲ ਇੰਨੀ ਹੈ ਵੀ ਸਾਰਾ ਕੁਝ ਚੱਲਦਾ ਹੈ, ਦਿਨ ਰੱਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਫਲੋਏ, ਸਭ ਕੁਝ ਚੱਲਦਾ। ਕੋਲੂ ਚਰਖਾ ਚੱਕੀ ਚੱਕ, ਥਲ ਵਰੋਲਾ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹ ਪੰਖੀ ਪਾਉਂਦੀਆਂ, ਲੈਣ ਨਸਾਹ ਗੱਲ ਮਕਾਓ, ਸਭ ਕੁਝ ਚੱਲਦਾ। ਟਿਕਿਆ ਹੋਇਆ ਕੀ ਹੈ? ਨਿਹ ਚਲ ਏਕ ਖੁਦਾਇਆ, ਮੁਕਾਮ ਹੋਈ ਏਕ, ਮੁਕਾਮੀ ਕਹੋ, ਟਿਕਿਆ ਹੋਇਆ ਕਹੋ, ਨਿਚਲ ਕਹੋ, ਸਥਿਰ ਕਹੋ, ਇੱਕੋ ਹੀ ਗੱਲ ਹੈ। ਟਿਕਿਆ ਹੋਇਆ ਕੀ ਹੈ? ਕੇਵਲ ਪ੍ਰਭੂ। ਹੁਣ ਮਨ ਕਦੋਂ ਟਿਕੇਗਾ? ਜਦੋਂ ਪ੍ਰਭੂ ਦੇ ਨਾਮ ਨਾਲ ਜੁੜ ਜਾਏਗਾ। ਸਾਰਾ ਸੁਖਮਨੀ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਦੇ ਪਵਿੱਤਰ ਬਚਨ ਇਹ ਗੱਲ ਸਾਨੂੰ ਵਾਰ ਵਾਰ ਦਰੜ ਕਰਾਉਂਦੇ ਆ, ਜੇ ਮਨ ਨੂੰ ਟਿਕਾਏਗਾ ਤੇ ਪ੍ਰਭੂ ਵਿੱਚ ਲੀਨ ਹੋਏਗਾ, ਤੇ ਮਨ ਟਿਕੇ ਕਾਹਦੇ ਨਾਲ? ਦਵਾਈਆਂ ਨਾਲ? ਬਿਲਕੁਲ ਨਹੀਂ। ਇੱਕੋ ਹੀ ਤਰੀਕਾ ਮਨ ਨੂੰ ਟਿਕਾਉਣ ਦਾ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਾਣਾ ਕਹਿ ਮਨ ਬਿਸਰਾਮ। ਮਨ ਨੇ ਸੁਖੀ ਉਦੋਂ ਹੋਣਾ ਜਿਹਦੇ ਟਿਕੇਗਾ, ਇਹਦੀ ਨਿਸ਼ਾਨੀ ਹੋਏਗੀ, ਇਹਦੇ ਚ ਔਗਣ ਚਲੇ ਜਾਣਗੇ, ਸੰਤੋਖ ਆ ਜਾਏਗਾ, ਸਹਿਜ ਆ ਜਾਏਗਾ, ਰਸ ਆ ਜਾਏਗਾ, ਸਹਿਣਸ਼ੀਲਤਾ ਆ ਜਾਏਗੀ, ਸਟੈਮਿਨਾ ਹੋ ਜਾਏਗਾ। ਇਹ ਆਪਣੇ ਆਪ ਨੂੰ ਪਰਖ ਕੇ ਵੇਖੋ ਕਦੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨਾਲ। ਇਸ ਲਈ ਮਨ ਨੂੰ ਟਿਕਾ, ਇਹੋ ਮਨ ਇਕਤ ਘਰ ਆਣ। ਇਕਤ ਘਰ ਕਿਹੜਾ ਹੈ? ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਕੋ ਫੇਰਾ। ਇਕਤ ਘਰ ਕਿਹੜਾ ਹੈ? ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਘਰ ਸਵਾਰੇ। ਇਹ ਕਦੋਂ ਆਏਗਾ ਵਾਰ ਵਾਰ ਚੇਤੇ ਰੱਖਿਓ। ਦੋ ਬੇਨਤੀਆਂ ਹੋਰ ਸੁਣਿਓ। ਅੱਜ ਬਹੁਤੇ ਬੰਦੇ ਜਿਹੜੇ ਕੇਵਲ ਸਾਇੰਸ ਪੜ੍ਹਦੇ ਹੋ, ਹਿਰਦੇ ਨੂੰ ਨਹੀਂ ਮੰਨਦੇ। ਦਿਲ ਨੂੰ ਹਿਰਦਾ ਨਹੀਂ ਕਿਹਾ ਬਾਣੀ 'ਚ, ਭੁਲੇਖੇ 'ਚ ਨਾ ਰਿਹੋ। ਇੱਕ ਹਿਰਦਾ, ਇੱਕ ਦਿਮਾਗ ਹੈ, ਇੱਕ ਮਨ ਹੈ, ਇਹ ਤਿੰਨੇ ਚੀਜ਼ਾਂ ਵੱਖਰੀਆਂ। ਬ੍ਰੇਨ ਨੂੰ ਕਦੇ ਮਾਇੰਡ ਨਹੀਂ ਕਹਿਣਾ, ਮਾਇੰਡ ਨੂੰ ਕਦੇ ਬ੍ਰੇਨ ਨਹੀਂ ਕਹਿਣਾ। ਦਿਮਾਗ ਵੱਖਰਾ, ਮਨ ਵੱਖਰਾ, ਹਿਰਦਾ ਵੱਖਰਾ। ਇੱਕ ਬੰਦਾ ਕਹਿੰਦਾ ਜੀ ਹਿਰਦਾ ਕਿੱਥੇ ਹੈ ਸਰੀਰ 'ਚ? ਤੇ ਬੇਨਤੀ ਕੀਤੀ, ਜਿੱਥੇ ਮਨ ਹੈ ਉੱਥੇ ਹਿਰਦਾ, ਮਨ ਦੀਦਾ, ਮਨ ਦਿਖਦਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਨ ਤਨ ਤੋਂ ਬਹੁਤ ਸ਼ਕਤੀਸ਼ਾਲੀ ਹੈ। ਇਹ ਮਨ ਕਰਮ ਆਇਓ, ਮਨ ਧਰਮ ਆਇਓ, ਮਨ ਪੰਜ ਤੱਤ ਤੇ ਜਨਮਾ। ਬਾਬਾ ਕਬੀਰ ਸਾਹਿਬ ਦੇ ਬਚਨ ਇਹਨਾਂ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾਹ ਮਿਲਿਆ ਨਾ ਕੋਈ। ਬੜਾ ਤਾਕਤਵਰ ਹੈ, ਮਨ ਸਾਧੇ ਸਿੱਧ ਹੋਏ। ਇਸ ਲਈ ਚੇਤੇ ਰੱਖਿਓ, ਇਹ ਉਦੋਂ ਹੀ ਸ਼ਕਤੀਸ਼ਾਲੀ ਹੋਏਗਾ ਜਿੱਦੇ ਇੱਕ ਘਰ ਵਿੱਚ ਆ ਜਾਏਗਾ। ਇੱਕ ਘਰ 'ਚ ਨਾ ਕਿਸੇ ਦਵਾਈ ਨਾਲ ਆਵੇ, ਨਾ ਕਿਸੇ ਐਕਸਰੇ ਨਾਲ ਹੋਵੇ, ਨਾ ਕਿਸੇ ਲੇਜ਼ਰ ਨਾਲ ਹੋਵੇ, ਨਾ ਕਿਸੇ ਦੂਰਬੀਨ ਨਾਲ ਹੋਵੇ। ਇੱਕ ਘਰ ਵਿੱਚ ਇਹ ਆਉਂਦਾ ਹੈ ਜਿਹੜੇ ਜਪਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਇੱਕੋ ਹੀ ਸਾਧਨ ਹੈ ਪ੍ਰਭੂ ਦਾ ਸਿਮਰਨ, ਨਾਮ ਬਾਣੀ ਦਾ ਅਭਿਆਸ ਮਨ ਨੂੰ ਇੱਕ ਕਰਦਾ ਹੈ। ਜਿਵੇਂ ਜਿਵੇਂ ਮਨ ਇੱਕ ਹੋਏਗਾ ਦੀ ਨਿਸ਼ਾਨੀ ਹੈ, ਇਹ ਸੁਖੀ ਹੋਣ ਲੱਗ ਪਏਗਾ। ਇਹੋ ਮਨ ਇੱਕ ਘਰ ਆਣ ਤਾਂ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ ਭਲਿਆ, ਚਾਰੇ ਦਿਸ਼ਾਵਾਂ ਚ ਘੁੰਮ ਆਇਆ, ਚੋਹ ਆਇਆ, ਮਾਣ ਕਰਦਾ ਹੰਕਾਰ ਕਰਦਾ ਇਹੋ ਮਨ ਇੱਕ ਘਰ ਆਣ। ਇੱਕ ਘਰ ਵਿੱਚ ਪ੍ਰਭੂ ਦੇ ਘਰ ਵਿੱਚ ਨਿਜ ਘਰ ਵਿੱਚ ਟਿਕਣਾ ਕਰੋ ਜੀ।
ਈਹੜ ਤੀਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਬੇਨਤੀ ਬੜੇ ਪਿਆਰ ਨਾਲ ਤੇ ਸੰਖੇਪ ਸਮਝਿਓ ਜੀ, ਧਿਆਨ ਨਾਲ। ਅਸੀਂ ਗੁਰੂ ਦੇ ਸ਼ਬਦ ਨੂੰ ਪਛਾਣਨਾ ਹੈ। ਗੁਰਮਤ ਦਾ ਇੱਕ ਬੜਾ ਪਿਆਰਾ ਨਜ਼ਰੀਆ ਦਾਸ ਬੜੀ ਵਾਰੀ ਤੁਹਾਡੇ ਨਾਲ ਸਾਂਝਾ ਕਰਦਾ। ਅੱਜ ਅਸੀਂ ਕੀ ਕਰਦੇ ਹਾਂ, ਕਿਸੇ ਨੇ ਕਹਿਤਾ ਜੀ ਏਦਾਂ, ਕਿਸੇ ਨੇ ਕਹਿਤਾ ਜੀ ਏਦਾਂ, ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਛੱਡ, ਅਸਲੀ ਵਿਦਿਆ ਹੈ ਆਤਮਕ ਵਿਦਿਆ, ਨਹੀਂ ਗੁਰਬਾਣੀ। ਅੰਦਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜਿਹੜੀ ਦੁਨਿਆਵੀ ਵਿਦਿਆ ਇਹ ਵਿਦਿਆ ਵਿਗਿਆਨ, ਅਸੀਂ ਵਿਗਿਆਨ ਨੂੰ ਸਾਇੰਸ ਨੂੰ ਵਾਹਵੇ ਨਾਲ ਪੜ੍ਹਦੇ ਹਾਂ ਨਾ, ਚਲੋ ਇਹ ਅੱਖਾਂ ਦੇ ਫਰਕ ਹੁੰਦੇ ਨੇ, ਤੁਸੀਂ ਅੱਜ ਵੀ ਵੇਖ ਸਕਦੇ ਹੋ। ਜਦੋਂ ਆਪਾਂ ਥੋੜ੍ਹੇ ਜਿਹੇ ਏਰੀਏ ਵੱਲ ਜਾਵਾਂਗੇ ਲੁਧਿਆਣੇ ਤੋਂ ਸੱਜੇ ਹੱਥ, ਅਜੇ ਵੀ ਵਾਹਵੇ ਨੂੰ ਬੱਬਾ ਬੋਲਿਆ ਜਾਂਦਾ। ਵਿਗਿਆਨ ਜਿਵੇਂ ਵੀਰ ਨੂੰ ਵੀਰ ਕਿਹਾ ਜਾਂਦਾ, ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਨਾ, ਮਨ ਕਾਹੇ ਭੁੱਲੇ ਮੂੜ ਮਨਾਂ ਜਾਂ ਭੁਲੇਖਾ ਦੇ ਮੈਂ ਵੀਰਾ, ਉੱਥੇ ਵੀ ਸ਼ਬਦ ਭਰਾ ਲਈ ਆਇਆ ਵੀਰਾ। ਸ਼ਬਦ ਆਇਆ ਵਿਗਿਆਨ। ਵਿਗਿਆਨ ਦਾ ਅਰਥ ਹੁੰਦਾ ਹੈ ਰੱਬੀ ਸਮਝ ਤੋਂ ਬਿਨਾਂ ਵਾਲਾ ਗਿਆਨ। ਇਹ ਚੇਤੇ ਰੱਖਿਓ ਅਰਥ, ਭਾਵੇਂ ਵਿਗਿਆਨ ਦੇ ਅਰਥ ਸਾਇੰਸ ਕੀਤੇ ਜਾਂਦੇ, ਗਿਆਨ ਕੀਤੇ ਜਾਂਦੇ, ਨਹੀਂ। ਰੱਬੀ ਸਮਝ ਆਤਮਕ ਸਮਝ ਤੋਂ ਬਿਨਾਂ ਦਾ ਗਿਆਨ, ਅੱਖਰਾਂ ਦਾ ਗਿਆਨ, ਪਦਾਰਥ ਦਾ ਗਿਆਨ, ਇਹ ਵਿਗਿਆਨ ਹੈ। ਇਹਨੂੰ ਗੁਰਮੁਖ ਓਪਰਾ ਗਿਆਨ ਵੀ ਕਹਿੰਦੇ ਨੇ। ਪਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਇੱਕ ਕੰਮ ਕਰ, ਤੂੰ ਗੁਰੂ ਦੇ ਪਿੱਛੇ ਚੱਲ ਤੇ ਗੁਰੂ ਦੀ ਗੱਲ ਮੰਨ। ਗੁਰਸਿੱਖ ਮੀਤ ਚੱਲੋ ਹੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਇੱਥੇ ਵੀ ਅੰਮ੍ਰਿਤ ਬਚਨ ਕਹੇ ਇਹ ਹੜ ਤੇ ਹੜ ਛੱਡ ਤੂੰ, ਸੌਖਾ ਕਹਿ ਲਓ ਇੱਧਰਲੀਆਂ ਉੱਧਰਲੀਆਂ ਗੱਲਾਂ ਛੱਡ। ਅੱਜ ਅਸੀਂ ਇੱਧਰਲੀ ਉੱਧਰਲੀ ਗੱਲ ਜ਼ਿਆਦਾ ਕਰਦੇ ਹਾਂ ਤੇ ਜ਼ਿਆਦਾ ਸੁਣਦੇ ਹਾਂ। ਮੈਂ ਮਾਫ਼ੀ ਮੰਗਦਾ ਤੁਹਾਡੇ ਕੋਲੋਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਕਲਗੀ ਵਾਲੇ ਪਾਤਸ਼ਾਹ ਦੀ ਬਾਣੀ ਪੜ੍ਹੋ, ਗੁਰਬਾਣੀ ਨਾਮ ਨਾਲ ਜੁੜੋ। ਨਾਮ ਬਾਣੀ ਦੇ ਜਦੋਂ ਅਭਿਆਸੀ ਹੋ ਗਏ ਨਾ, ਇਹ ਮਨ ਆਪੇ ਛੱਡ ਜਾਏਗਾ। ਇਹ ਤੇੜ ਕਿਉਂ ਛੱਡ ਜਾਏਗਾ ਭਲਾ? ਜਿਹਨੂੰ ਹੀਰਾ ਮਿਲ ਗਿਆ ਉਹ ਪੱਥਰ ਕਦੋਂ ਚੱਕੇਗਾ? ਜੇ ਪੱਥਰ ਚੱਕ ਰਿਹਾ ਹੀਰੇ ਦੇ ਹੁੰਦੇ ਆ, ਇੱਟ ਮੀਨ ਜੇ ਫਿਰ ਅੰਧਾ ਹੈ। ਮਾਰਗ ਮੋਤੀ ਬੀਥਰੇ ਅੰਧਾ ਨਿਕਸੀ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤੋਂ ਲੰਘੇ ਜਾਏ। ਇਹੜ ਤੇੜ ਛੱਡ ਤੂੰ, ਇੱਧਰ ਉੱਧਰ ਦੀਆਂ ਗੱਲਾਂ ਛੱਡ, ਗੁਰ ਕਾ ਸ਼ਬਦ ਪਛਾਣ। ਗੁਰੂ ਦੇ ਸ਼ਬਦ ਦੀ ਪਛਾਣ ਭਾਵ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੀ ਵੀ ਪਛਾਣ ਤੇ ਗੁਰੂ ਸ਼ਬਦ ਨੂੰ ਵੀ ਪਛਾਣਨਾ ਕਰੋ ਜੀ।
ਸਤਿਗੁਰ ਅੱਗੇ ਢਹਿ ਪਾਓ, ਸਭ ਕਿਛ ਜੜ ਜਾਣ।
ਹੁਣ ਯਾਦ ਰੱਖ, ਦੁਨੀਆ ਦੇ ਪਰਦੇ ਰੱਖ ਲੇਗਾ, ਦੇ ਕਿਵਾੜਾ ਅਨਕ ਪਰਦੇ ਮੈਂ, ਪਰਦਾਰਾ ਸੰਗ ਫੱਕ ਹੈ। ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢੱਕ ਹੈ, ਕਿਹਦੇ ਪਰਦਾ ਕਰੇਗਾ? ਜਿਸ ਪਾਸ ਲਕੰਦਰੋ ਸੋ ਵੇਖੀ ਸੱਥ ਹੈ, ਗੁਰੂ ਕੋਲ ਲੁਕਾਉਣਾ। ਇਹ ਯਾਦ ਰੱਖਿਓ ਸੰਗਤ ਜੀ, ਜੇ ਠੱਗ ਸੰਤ ਬਣਿਆ ਸੱਚਮੁੱਚ ਸੱਜਣ ਬਣ ਗਿਆ, ਜੇ ਰਾਕਸ਼ ਬਿਰਤੀ ਵਾਲਾ ਮਹਾਤਮਾ ਬਣਿਆ, ਜੇ ਚੋਰ ਵੰਡਣ ਵਾਲਾ ਬਣਿਆ, ਕਦੋਂ ਬਣਿਆ? ਜਦੋਂ ਆਪਣੇ ਅਵਗੁਣ ਗੁਰੂ ਅੱਗੇ ਰੱਖ ਦਿੱਤੇ। ਗੁਰੂ ਸਾਹਿਬ ਜਾਣਦੇ ਹੀ ਨੇ, ਮਾਤਾ ਪਿਤਾ ਜਾਣਦੇ ਹੁੰਦੇ ਨੇ, ਰੱਖਣੇ ਹੁੰਦੇ ਸਾਹਮਣੇ। ਗੁਰੂ ਸ਼ੀਸ਼ਾ, ਸਤਿਗੁਰੂ ਜਾਣਦੇ ਨੇ, ਗੁਰੂ ਤੋਂ ਕੀ ਲੁਕਾਵਾਂਗੇ? ਸਭ ਕੁਛ ਜਾਣਿਆ ਜਾਣ, ਗੁਰੂ ਪ੍ਰਭੂ ਸਭ ਕੁਝ ਜਾਣਦੇ ਨੇ। ਅਸੀਂ ਕਰਨਾ ਕੀ ਹੈ? ਬਸ ਸਤਿਗੁਰੂ ਅੱਗੇ ਢਹਿ ਪੈਣਾ, ਕਹਿ ਦੇਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਡੇ ਕਰਮਾਂ ਨਾਲ ਸਾਡਾ ਛੁਟਕਾਰਾ ਨਹੀਂ ਹੋਣਾ। ਲੇਖਾ ਕਤਾ ਨੂੰ ਛੁੱਟੀ ਹੈ ਖਣ ਖਣ ਭੁੱਲਣ ਹਾਰ। ਜਦੋਂ ਆਪਣੇ ਆਪ ਨੂੰ ਸਰੈਂਡਰ ਕਰ ਦਿਆਂਗੇ, ਫੇਰ ਪਾਰ ਉਤਾਰਾ ਗੁਰੂ ਦੇ ਚਰਨੀ ਪੈ, ਗੁਰੂ ਦੀ ਸ਼ਰਣੀ ਪੈ ਕੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰ, ਕਿਉਂਕਿ ਸਤਿਗੁਰੂ ਜੀ ਪ੍ਰਭੂ ਜੀ ਸਭ ਕੁਛ ਜਾਣੀ ਜਾਣ ਹਨ ਜੀ।
ਆਸਾ ਮਨਸਾ ਜਲਾਏ ਤੂੰ, ਹੋਈ ਰਹੋ ਮਹਿਮਾਨ।
ਆਸਾ ਮਨਸਾ, ਇੱਕ ਹੈ ਮਨ ਤੋਂ ਬਾਹਰ ਦੀਆਂ ਛਾਵਾਂ, ਇੱਕ ਨੇ ਮਨ ਦੇ ਅੰਦਰ ਦੀਆਂ ਛਾਵਾਂ। ਮਨ ਆਸਾ ਮਨਸਾ, ਇਹਦੇ ਹੋਰ ਵੀ ਅਰਥ ਕੀਤੇ ਨੇ ਵਿਦਵਾਨਾਂ ਨੇ। ਇਹਨਾਂ ਦੋਵਾਂ ਨੂੰ ਛੱਡ ਦੇ, ਭਾਵ ਕੀ ਹੈ? ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹੀਏ, ਆਸਾ ਤੇ ਮਨਸਾ ਆਏ ਆ ਜਿਵੇਂ ਟੋਏ ਤੇ ਟਿੱਬੇ ਹੁੰਦੇ। ਹਰੇਕ ਫਸਲ ਹੈ ਜਿਹੜੀ ਉਹ ਪੱਧਰੇ ਥਾਂ ਤੇ ਹੁੰਦੇ, ਅਕਸਰ ਉਪਜਾਊ। ਜੇ ਟੋਏ ਹੋਣ ਪਾਣੀ ਖੜ ਜਾਂਦਾ ਹੈ, ਜੇ ਟਿੱਬੇ ਹੋਣ ਸੁੱਕ ਜਾਂਦੇ। ਖਾਲੀ ਚੱਲੇ ਧਣੀ ਸਿਓ, ਟਿੱਬੇ ਜਿਓ ਮੀਹਾਂ ਹੋ, ਫਿਰ ਥਾਂ ਕਿਹੜਾ ਬਣਾਉਣਾ? ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਆਸਾ ਤੇ ਮਨਸਾ ਛੱਡ ਦੇ, ਜਲਾ ਦੇ ਇਹਨਾਂ ਨੂੰ। ਜਲਾਉਣ ਦਾ ਅਰਥ ਹੁੰਦਾ ਭਸਮ ਹੋ ਜਾਣ, ਇਹ ਮੁੜਕੇ ਦਾ ਬੀਜ ਵੀ ਨਾ ਬਣੇ, ਐਨ ਖਾਲੀ ਹੋ ਜਾਏ ਮਨ। ਆਸਾ ਮਨਸਾ ਜਲਾਏ ਤੂੰ, ਰਹਿਣਾ ਕਿੱਦਾਂ? ਆਸਾ ਮਨਸਾ ਜਲਣਗੀਆਂ ਕਿਹਦੀਆਂ? ਸਾਹਿਬ ਕਹਿੰਦੇ ਉਹਦੀਆਂ। ਹੋਏ ਰਹੋ ਮਿਹਮਾਨ ਆਪਣੇ ਘਰ, ਪ੍ਰਾਹੁਣਾ ਆਏ, ਪ੍ਰਾਹੁਣਾ ਕਹਿੰਦੇ ਪਾਰ ਆਉਣਾ, ਉਹਨਾਂ ਆਉਣਾ ਜਿਹਨੇ ਕੁਝ ਟਾਈਮ ਲਈ ਰੁਕਣਾ। ਤੇ ਜਿੱਦੇ ਅਸੀਂ ਦੁਨੀਆਂ ਨੂੰ ਸਮਝਿਆ ਨਾ ਵੀ ਇੱਥੇ ਅਸੀਂ ਕੁਝ ਦਿਨ ਰੁਕਣਾ, ਚਾਰ ਦਿਵਸ ਕੇ ਪਾਹੁਣ ਤੁਮ ਆਏ, ਕਿੰਨੇ ਕੁ ਦਿਨਾਂ ਦੀ ਖੇਡ? ਆਪਾਂ ਤੋਂ ਪਹਿਲਾਂ ਆਉਣ ਵਾਲੇ ਵੀ ਤਾਂ ਕਹਿੰਦੇ ਸੀ ਨਾ ਵੀ ਸਾਡੇ ਕਰਕੇ ਸੰਸਾਰ ਚੱਲਦਾ। ਬੜੇ ਡਾਕਟਰ ਇੱਥੋਂ ਚਲੇ ਗਏ ਜਿਹੜੇ ਕਹਿੰਦੇ ਸੀ ਅਸੀਂ ਹਾਂ ਤੇ ਤਾਂ ਮਰੀਜ਼ ਬਚਦੇ ਹੈ। ਬੜੇ ਇੱਥੇ ਆਪਣੇ ਆਪ ਨੂੰ ਖੁਆਉਣ ਵਾਲੇ ਚਲੇ ਗਏ, ਸਾਡੇ ਕਰਕੇ ਸੰਸਾਰ ਚੱਲਦਾ, ਗੁਸਤਾਖੀ ਮਾਲ ਸਾਡੇ ਕਰਕੇ ਧਰਮ ਚੱਲਦਾ, ਨਹੀਂ ਭਲਿਆ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨ। ਮਹਿਮਾਨ ਬਣ ਕੇ ਰਹਿ, ਮਹਿਮਾਨ ਬਣ ਕੇ। ਇੱਕ ਗੱਲ ਬੜੀ ਪਿਆਰੀ ਹੈ, ਜਦੋਂ ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ ਫਿਰ ਕੀ ਹੁੰਦਾ ਭਲਾ? ਅਸੀਂ ਰੋਟੀਆਂ ਨਾਲ ਨਹੀਂ ਲੈ ਕੇ ਜਾਂਦੇ, ਕੱਪੜੇ ਵੀ ਨਾਲ ਨਹੀਂ ਲਿਜਾਂਦੇ। ਕੱਪੜੇ ਵਿਛੇ ਮਿਲਦੇ ਆ, ਬਿਸਤਰ ਤਿਆਰ ਮਿਲਦਾ ਹੈ, ਰੋਟੀ ਤਿਆਰ ਮਿਲਦੀ ਹੈ। ਆਓ ਭਗਤ ਵੀ ਹੁੰਦੀ ਨਾ, ਕਿਹਦੀ ਹੁੰਦੀ ਹੈ? ਜਿਹੜਾ ਮਹਿਮਾਨ ਬਣ ਕੇ ਆਏ। ਤਾਂ ਹੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਰੋਟੀ ਦੀ ਚਿੰਤਾ ਕਰਦਾ, ਰੋਟੀ ਦੀ ਚਿੰਤਾ ਉਹਨੇ ਕਰਨੀ ਜਿਹਦੇ ਘਰ 'ਚ ਤੂੰ ਮਹਿਮਾਨ ਆਇਆ। ਇਹ ਧਰਤੀ ਉਹਦਾ ਘਰ ਹੈ, ਤੂੰ ਉਹਦੇ ਘਰੇ ਮਹਿਮਾਨ ਬਣ ਕੇ ਰਹਿ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ, ਉਹਨੇ ਪੈਦਾ ਕੀਤਾ ਤੈਨੂੰ। ਪਹਿਲੋਂ ਦੇ ਤੈ ਰਜਕ ਸੰਭਾਹਾ, ਪਿੱਛੋਂ ਦੇ ਤੈ ਜਨ ਤੋਂ ਪਾਹਾ। ਗੁਰੂ ਗ੍ਰੰਥ ਸਾਹਿਬ ਦੇ ਬਚਨ, ਮਹਿਮਾਨ ਬਣ ਕੇ ਰਹਿ। ਤੇ ਮਹਿਮਾਨ ਨੂੰ ਅੱਜ ਜਦੋਂ ਸਮਝਣ ਲੱਗ ਪਿਆ ਵੀ ਪ੍ਰਭੂ ਦੇ ਘਰ ਮਹਿਮਾਨ ਆਏ ਆ, ਦੂਜਾ ਨੁਕਤਾ ਹੁੰਦਾ ਮਹਿਮਾਨ ਦਾ, ਉਹ ਘਰ ਦੇ ਮਾਲਕ ਨਾਲ ਜੁੜ ਕੇ ਰਹਿੰਦਾ। ਯਾਦ ਰੱਖਿਓ, ਮਹਿਮਾਨ ਨਵਾਜੀ ਉਹਦੀ ਹੁੰਦੀ ਹੈ ਜਿਹੜਾ ਘਰ ਦੇ ਮਾਲਕ ਨਾਲ ਜੁੜ ਕੇ ਰਹਿੰਦਾ। ਤੀਜੀ ਗੱਲ ਹੈ, ਉਹਦੇ ਨਾਲ ਸਹਿਮਤ ਹੋ ਕੇ ਰਹਿੰਦਾ। ਕਿਸੇ ਦੇ ਘਰ ਮਹਿਮਾਨ ਜਾਈਏ ਤੇ ਉਹਦੇ ਘਰੇ ਨੁਕਸ ਕੱਢਣ ਲੱਗ ਜੀ, ਆ ਕਿੱਦਾਂ ਰੱਖਿਆ, ਕੀ ਕੀਤਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਨਹੀਂ, ਗੁਰੂ ਦੇ ਘਰ ਚ, ਰੱਬ ਦੇ ਘਰ ਚ ਮਹਿਮਾਨ ਬਣ ਕੇ ਰਹਿ। ਰਹਿਣਾ ਕਿੱਦਾਂ? ਇਹ ਵੀ ਸੁਖਮਨੀ ਸਾਹਿਬ ਚ ਦੱਸਿਆ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨਮੈ ਸਹਿ। ਇਹ ਹੈ ਗੁਰੂ ਦੇ ਘਰ ਚ ਮਹਿਮਾਨ ਬਣ ਕੇ ਰਹਿਣਾ। ਇਸ ਲਈ ਇੱਥੇ ਕੁਝ ਦਿਨ ਦਾ ਹੋਏ ਰਹੋ ਮਹਿਮਾਨ, ਤੂੰ ਆਇਆ ਹੈ ਜੀ।
ਸਤਿਗੁਰ ਕੈ ਭਾਣੈ ਪੀ ਚੱਲੇ ਤਾਂ ਦਰਗਹਿ ਪਾਵੇ ਮਾਨ।
ਹੁਣ ਗੁਰੂ ਦੇ ਘਰ ਚ ਰਹਿਣਾ, ਮਹਿਮਾਨ ਬਣ ਕੇ ਗੁਰੂ ਦੇ ਭਾਣੇ ਚ ਚੱਲਣਾ। ਜਿੱਦਾਂ ਵੀ ਆਪਸ ਕੋ ਕਰ ਕਸ਼ ਨਾ ਜਨਾਬ, ਕਰਦਿਆਂ ਹੋਇਆ ਵੀ ਤੇਰਾ ਥੋੜੀ ਇਹ ਘਰ ਉਹਦਾ, ਵਸਤੂਆਂ ਉਹਦੀਆਂ, ਤੂੰ ਤਾਂ ਮਾਣ ਰਿਹਾ। ਗਿਰਗ ਘਰ ਜਿੱਥੇ ਮਹਿਮਾਨ ਗਏ ਆਪਾਂ ਤਾਂ ਆਨੰਦ ਮਾਣ ਰਹੇ ਹਾਂ, ਐਨ ਬੈਠੇ ਹੋਏ ਹਾਂ, ਉਹ ਆਪ ਦੇ ਰਿਹਾ, ਕਰਤਾ ਉਹ ਹੈ। ਕੋਈ ਮਹਿਮਾਨ ਜਿਹਦੇ ਆਪਾਂ ਘਰ ਗਏ ਹਾਂ, ਜੇ ਕਦੇ ਉਹਦੇ ਘਰ ਕਿਸੇ ਚੀਜ਼ ਦੀ ਟੋਟ ਹੋਵੇ, ਆਪਾਂ ਥੋੜ੍ਹੀ ਦੁਕਾਨ 'ਤੇ ਕੁਝ ਲੈਣ ਜਾਂਦੇ, ਉਹ ਭੱਜ ਕੇ ਵਸਤੂ ਲਿਆਉਂਦਾ। ਇੱਦਾਂ ਹੀ ਕਦੇ ਇਸ ਗੱਲ ਨੂੰ ਅਨੁਭਵ ਕਰਿਓ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੂੰ। ਸਾਹਿਬ ਜੀ ਮਿਹਰਮਤ ਕਰਨ, ਸਤਿਗੁਰੂ ਦੇ ਭਾਣੇ ਚੱਲ, ਸਤਿਗੁਰੂ ਕਹਿ ਭਾਣੇ ਭੀ ਚੱਲੇ ਤੇ ਮਿਲੇਗਾ ਕਿ ਤਾਂ ਦਰਗਾਹ ਪਾਵ ਹੈ ਮਾਨ। ਤਾਂ ਇੱਥੇ ਵੀ ਲੋਕ ਸੁਖੀਏ, ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਵਾਲਾ ਜੀਵਨ ਬਣੇਗਾ, ਪ੍ਰਭੂ ਦੀ ਦਰਗਾਹ ਵਿੱਚ ਵੀ ਮਾਣ ਮਿਲਦਾ ਹੈ ਜੀ।
ਨਾਨਕ ਜੀ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ।
ਜੇ ਮਹਿਮਾਨ ਹੀ ਆਪਣੇ ਆਪ ਨੂੰ ਬਣਾਇਆ, ਪ੍ਰਭੂ ਦਾ ਨਾਮ ਨਹੀਂ ਚਿੰਤਨ ਕੀਤਾ, ਇਹ ਅਨੁਭਵ ਨਹੀਂ ਕੀਤਾ ਮੈਂ ਪ੍ਰਭੂ ਦੇ ਘਰ ਚ ਰਹਿਣਾ ਉਹਦਾ ਮਹਿਮਾਨ ਆ। ਸਤਿਗੁਰੂ ਕਹਿੰਦੇ ਕੀ ਪਹਿਨਿਆ ਤੇ ਕੀ ਖਾਧਾ? ਸਤਿਗੁਰੂ ਦੇ ਰੱਬੀ ਬਚਨ ਨੇ ਬੜੇ ਪ੍ਰਮਾਣ ਨੇ ਨਾ, ਕਿਆ ਪਹਿਦਾ ਕਿਆ ਖਾਧਾ, ਜਾਮਾ ਨਾ ਹੀ ਸੱਚਾ ਸੋਏ। ਜਿੰਨਾ ਵੀ ਕੁਛ ਪ੍ਰਭੂ ਨੂੰ ਭੁੱਲ ਕੇ ਖਾਣਾ ਹੈ ਨਾ, ਇਹ ਕੀ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਤਰਕਾਰ ਹੈ, ਤੇਰੇ ਨਾਲ ਉਹ ਪੰਛੀ ਚੰਗੇ ਹੈ, ਚੁਗਣ ਲੱਗਿਆਂ ਸਿਰ ਤਾਂ ਨਵਾਉਂਦੇ ਹੈ, ਤੂੰ ਆਕੜ ਕੇ ਕਹਿੰਦਾ ਮੈਂ ਕੰਮ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਛੱਡ ਦੇ, ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਰਾਬਣ ਛੁੱਡਣ ਪਾਸ। ਉਹ ਵੀ ਧਿਆਨ ਕਰਦੇ ਆ ਭਲਿਆ, ਸਿਰ ਨਵਾਉਂਦੇ ਹੈ। ਇਸ ਲਈ ਜੇ ਪ੍ਰਭੂ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਫਿਰ ਇਹ ਪਹਿਨਣਾ ਤੇ ਖਾਣਾ ਤਰਕਾਰ ਹੈ ਜੀ।
ਮਹੱਲਾ ਤੀਜਾ,
ਧੰਨ ਗੁਰੂ ਅਮਰਦਾਸ ਸਾਹਿਬ ਅਗਲੇ ਸਲੋਕ ਅੰਦਰ ਬਖਸ਼ਿਸ਼ ਕਰਦੇ ਹਨ।
ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨਾ ਜਾਏ।
ਪ੍ਰਭੂ ਦੇ ਗੁਣ ਕਹਿੰਦਿਆਂ ਨਾ ਤੇ ਗੁਣਾਂ ਚ ਹੀ ਟੋਟ ਆਉਂਦੀ ਹੈ, ਇੱਥੇ ਗੁਣ ਦੀ ਅਰਥ ਬਖਸ਼ਿਸ਼ ਵੀ ਕਰਾਂਗੇ। ਗੁਣ ਕਹਿ ਗੁਣੀ ਸਮਾਵਣਿਆ, ਇਹ ਵੀ ਅਰਥ ਨੇ, ਪਰ ਗੁਣਾਂ ਦਾ ਅਰਥ ਬਖਸ਼ਿਸ਼ ਵੀ ਹੈ ਨਾ। ਰਮਈਆ ਕੇ ਗੁਣ ਚੇਤ ਪੁਰਾਨੀ, ਉਪਕਾਰ ਵੀ ਹੈ ਪਰ ਉਪਕਾਰ ਵੀ। ਇਸ ਲਈ ਜੇ ਉਹਦੇ ਗੁਣਾਂ ਨੂੰ ਗਾਏਗਾ ਨਾ, ਇੰਨੀਆਂ ਬਖਸ਼ਿਸ਼ਾਂ ਹੁੰਦੀਆਂ ਜਾਣਗੀਆਂ, ਕਈਆਂ ਨਹੀਂ ਜਾਣੀਆਂ। ਤੇਰਾ ਦਾਨ ਹੈ ਕੀਮਤ ਨਾ ਪਵੈ ਤੇ ਸੁਦਾਤੇ ਕਵਣ ਸੁਮਾਰ। ਜਦੋਂ ਉਹਦੇ ਗੁਣ ਗਾਏਗਾ ਉਹਦੀਆਂ ਇੰਨੀਆਂ ਬਖਸ਼ਿਸ਼ਾਂ ਹੋ ਜਾਣਗੀਆਂ, ਹਰ ਗੁਣ ਤੋਟ ਨਾ ਆਵੇ, ਕੀਮਤ ਕਹਿਣ ਨਾ ਜਾਏ, ਤੇ ਉਹਨਾਂ ਗੁਣਾਂ ਦੀ ਉਹਨਾਂ ਬਖਸ਼ਿਸ਼ਾਂ ਦੀ ਜਿਹੜੀ ਕੀਮਤ ਹੈ ਉਹ ਕਹੀ ਥੋੜ੍ਹੀ ਜਾ ਸਕਦੀ ਹੈ। ਬੜੀ ਵਾਰ ਅਰਦਾਸ ਬੇਨਤੀ ਕਰਦਾ, ਅੱਧਾ ਮਿੰਟ ਸੁਣਿਓ। ਇੱਕ ਅੱਖਰਾਂ ਦਾ ਗਿਆਨ ਹੈ, ਧਿਆਨ ਨਾਲ ਸਮਝਿਓ ਜੀ, ਇੱਕ ਪਰਮਾਰਥੀ ਗਿਆਨ ਹੈ, ਰੱਬੀ ਗਿਆਨ। ਅੱਖਰਾਂ ਦਾ ਗਿਆਨ ਕੋਈ ਸਿੱਖ ਸਕਦਾ, ਸਾਇੰਸ ਪੜ੍ਹੋ, ਸੋਸ਼ਲ ਪੜ੍ਹੋ, ਇਨਵਾਇਰਮੈਂਟ ਪੜ੍ਹੋ, ਜੋ ਮਰਜ਼ੀ ਪੜ੍ਹੋ, ਅੱਖਰਾਂ ਦਾ ਗਿਆਨ ਹੈ, ਮੈਥਮੈਟੀਕਲੀ ਪੜ੍ਹੋ, ਸਿੱਖ ਲਓਗੇ। ਇੱਕ ਇੱਕ ਅਨਪੜ੍ਹ ਬੰਦਾ ਵੀ ਪੜ੍ਹਨ ਲੱਗ ਜਾਏ ਉਹ ਸਿੱਖ ਜਾਏਗਾ। ਇੱਕ ਗਿਆਨ ਐਸਾ ਹੈ ਜਾਂ ਇੱਕ ਵਿਸ਼ਾ ਐਸਾ ਹੈ ਜਿਹੜਾ ਸਿੱਖਿਆ ਨਹੀਂ ਜਾਂਦਾ, ਜਿਹੜਾ ਅੰਦਰੋਂ ਪ੍ਰਗਟ ਹੁੰਦਾ, ਉਹਨੂੰ ਪਿਆਰ ਦਾ ਸਬਜੈਕਟ ਕਹਿੰਦੇ ਆ, ਪ੍ਰੇਮ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰਭੂ ਦੇ ਗੁਣ ਗਾ ਕੇ ਅੰਦਰੋਂ ਪ੍ਰਗਟ ਹੁੰਦਾ ਹੈ, ਇਸ ਲਈ ਇਹਦੀ ਕੀਮਤ ਕਹੀ ਨਹੀਂ ਜਾ ਸਕਦੀ ਜੀ।
ਨਾਨਕ ਗੁਰਮੁਖ ਹਰ ਗੁਣ ਰਵਹੇ, ਗੁਣ ਮਹਿ ਰਹਾ ਸਮਾਏ।
ਸਾਹਿਬ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਗੁਰੂ ਦੇ ਬਚਨ ਦੁਆਰਾ, ਗੁਰਮੁਖ ਅੱਖੇ ਨੂੰ ਸਿਹਾਰੀ, ਗੁਰੂ ਦੀ ਸਿੱਖਿਆ ਦੁਆਰਾ ਉਹ ਕੀ ਕਰਦੇ ਨੇ, ਹਰ ਗੁਣ ਰਵਹੇ, ਉਹਨਾਂ ਦੇ ਅੰਦਰ ਉਹ ਪ੍ਰਭੂ ਦੇ ਗੁਣ ਨੇ ਜਿਹੜੇ। ਰਵੇ ਦਾ ਅਰਥ ਹੁੰਦਾ ਆਟੋਮੈਟਿਕਲੀ ਚੱਲਣਾ। ਹੁਣ ਇੱਕ ਹੈ, ਕਿਸੇ ਨੂੰ ਬਿਮਾਰੀ ਹੋਵੇ, ਧਿਆਨ ਨਾਲ ਸੁਣਿਓ, ਉਹਨੂੰ ਖੂਨ ਬਾਹਰ ਤੋਂ ਲਾਇਆ ਜਾਂਦਾ। ਜੇ ਮੰਨ ਲਓ ਉਹਦਾ ਬਲੱਡ ਹੈ ਜਿਹੜਾ, ਖੂਨ ਹੈ, ਘੱਟ ਗਿਆ, ਸੈੱਲ ਘੱਟ ਗਏ, WBC ਘੱਟ ਗਏ, ਕੋਈ ਵੀ ਘੱਟ ਗਿਆ, ਪਲੈਂਟ ਘੱਟ ਗਏ, ਉਹਨੂੰ ਬਾਹਰ ਤੋਂ ਲਾਏ ਜਾਂਦੇ ਨੇ ਨਾ। ਇੱਕ ਹੈ ਆਪਣਾ ਸਰੀਰ ਆਟੋਮੈਟਿਕਲੀ ਬਣਾ ਰਿਹਾ, ਇਹ ਹੀ ਧਰਮ ਦੀ ਦੁਨੀਆ 'ਚ ਹੈ। ਇੱਕ ਹੈ ਸਿਮਰਨ ਕਰਨਾ, ਇੱਕ ਹੈ ਗੁਣ ਗਾਉਣੇ, ਇੱਕ ਗੁਣਾਂ ਦਾ ਰਵਣਾ, ਆਪਣੇ ਆਪ ਅੰਦਰੋਂ ਚੱਲਣੇ। ਜਿਹਨੂੰ ਸਾਹਿਬ ਨੇ ਕਿਹਾ, ਬਿਨ ਜੇਬਾ ਜੋ ਜਪੈ ਹਿਆਏ, ਕੋਈ ਜਾਣੇ ਕੈਸਾ ਨਾ ਹੋ। ਜਿਹਦੇ ਅੰਦਰ ਗੁਣ ਰਵਦੇ ਆ ਨਾ, ਕਿਹਦੇ ਅੰਦਰ ਰਵਦੇ ਆ, ਗੁਣ ਮੈਂ ਰਹਿ ਸਮਾਏ, ਉਹ ਪ੍ਰਭੂ ਰੂਪੀ ਗੁਣਾਂ ਵਿੱਚ, ਪ੍ਰਭੂ ਦੇ ਵਿੱਚ ਨਾਮ ਜਪ ਕੇ ਸਮਾਏ ਜਾਂਦੇ ਹਨ ਜੀ।
ਪੌੜੀ
ਸਾਹਿਬ ਪੌੜੀ ਛੰਦ ਅੰਦਰ ਬਖਸ਼ਿਸ਼ ਕਰਦੇ ਹਨ।
ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ।
ਹੁਣ ਜਿਨ੍ਹਾਂ ਨੇ ਗੁਣ ਗਾ ਲਏ, ਜਿਨ੍ਹਾਂ ਨੇ ਜਪ ਲਿਆ ਨਾਮ, ਉਹਨਾਂ ਦੀ ਬਖਸ਼ਿਸ਼ ਸੁਣਿਓ ਕੀ ਹੋਈ। ਸਾਹਿਬ ਕਹਿੰਦੇ ਸਰੀਰ ਸਾਰਿਆਂ ਕੋਲੇ ਹੈ, ਧਿਆਨ ਨਾਲ ਸੁਣਿਓ ਮਾਤਾਵਾਂ ਭੈਣਾਂ, ਚਾਦਰਾਂ ਸਾਰਿਆਂ ਕੋਲ ਹੁੰਦੀਆਂ ਸਨ, ਧੀਆਂ ਭੈਣਾਂ ਕੋਲ ਪੁਰਾਣੇ ਸਮਿਆਂ 'ਚ। ਕੁਝ ਉਹਦੇ 'ਤੇ ਬੜੀਆਂ ਸੋਹਣੀਆਂ ਫੁੱਲ ਬੂਟੀਆਂ ਕੱਢਦੀਆਂ ਸੀ, ਉਹੀ ਚਾਦਰ ਇੱਕ ਭੈਣ ਕੋਲ ਸਿੰਪਲ ਹੁੰਦੀ ਸੀ, ਇੱਕ ਕੋਲ ਬੜੀਆਂ ਸੁੰਦਰ ਬੂਟੀਆਂ ਕੱਢੀਆਂ, ਉਹਨੇ ਕਹਿਣਾ ਬੜੀ ਸੁੰਦਰ ਕਢਾਈ ਕੀਤੀ ਹੈ। ਇੱਦਾਂ ਹੀ ਸਰੀਰ ਹੈ, ਸਰੀਰ ਸਾਕਤ ਪੁਰਸ਼ ਕੋਲ ਵੀ ਹੈ, ਸਰੀਰ ਨਿਸ਼ਈ ਕੋਲ ਹੈ, ਵਿਸ਼ਈ ਕੋਲ ਹੈ, ਅੱਖਾਂ ਉਹਦੇ ਕੋਲ ਵੀ ਦੋ ਨੇ, ਅੱਖਾਂ ਸੰਤ ਕੋਲ ਵੀ ਦੋ ਨੇ। ਪਰ ਰੱਬ ਦੇ ਪਿਆਰੇ ਦੀ ਜਿਹੜੀ ਚੋਲੀ ਹੈ ਨਾ, ਹਰ ਚੋਲੀ ਦੇਹ ਸਵਾਰੀ, ਉਹਨੇ ਸਵਾਰ ਲਈ ਹੈ। ਕਿੱਦਾਂ ਸਵਾਰ ਲਈ ਹੈ? ਕੱਢ ਪੈਦੀ ਭਗਤ ਕਰ, ਉਹਨੇ ਭਗਤੀ ਦੇ ਨਾਲ ਇਹ ਚੋਲੀ ਕੱਢ ਲਈ, ਇਹਦੇ ਤੇ ਕਢਾਈ ਕੀਤੀ ਹੈ ਜੀ।
ਹਰ ਪਾਟ ਲਗਾ ਅਧਿਕਾਰੀ, ਬਹੁ ਬਹੁ ਵਿਧ ਭਾਤ ਕਰ।
ਪਾਟ ਕਹੀਏ ਰੇਸ਼ਮ, ਮੰਨ ਲਓ ਉਹਨੇ ਸਰੀਰ ਤੇ ਰੇਸ਼ਮ ਲਗਾ ਲਿਆ, ਬਹੁਤ ਲਗਾ ਲਿਆ। ਹਰ ਪਾਟ ਲਗਾ ਅਧਿਕਾਰੀ, ਉਹਨੇ ਰੇਸ਼ਮ ਦੇ ਧਾਗਿਆਂ ਦੀ ਕਢਾਈ ਕਰ ਲਈ ਹੈ, ਤੇ ਕਿੰਨੇ ਤਰੀਕਿਆਂ ਨਾਲ ਕੀਤੀ ਹੈ, ਬਹੁ ਬਹੁ ਵਿਧ ਭਾਤ ਕਰ, ਬਹੁ ਵਿਧੀਆਂ ਨਾਲ, ਬੜੇ ਭਾਂਤਾਂ ਨਾਲ। ਹੁਣ ਜਿੰਨੀ ਕੋਈ ਧੀ ਭੈਣ ਟਿਕਾਅ ਵਾਲੀ ਹੋਏਗੀ, ਜਿੰਨੀ ਕਿਸੇ ਦੀ ਸੂਖਮ ਬਿਰਤੀ ਹੋਏਗੀ, ਉਨੀ ਉਹ ਕਢਾਈ ਸੁੰਦਰ ਤੇ ਬਰੀਕ ਕਰੇਗੀ। ਜਿੰਨਾ ਹੀ ਕੋਈ ਸਰੀਰ ਤੋਂ ਬਾਅਦ ਮਨ ਕਰਕੇ ਅਨੁਭਵੀ ਹੋਏਗਾ, ਉਹਦਾ ਮਨ ਤੇ ਤਨ ਸੁੰਦਰ ਹੋ ਜਾਏਗਾ। ਇਹ ਮਨ ਸੁੰਦਰ ਆਪਣਾ, ਇਹ ਜਿਹੜਾ ਮਨ ਆਪਣਾ ਨਾ, ਸੁੰਦਰ ਹੋ ਜਾਏਗਾ ਕਦੋਂ? ਮਾਲਕ ਦੇ ਨਾਮ ਵਿੱਚ ਰੰਗ ਕੇ, ਹਰ ਨਾਮ ਜਿਠਾ ਰੰਗ ਰੀ, ਜਦੋਂ ਰੰਗਿਆ ਗਿਆ ਮਨ ਆਪਣਾ ਰੱਬ ਦੇ ਨਾਮ ਵਿੱਚ, ਇਹ ਸੁੰਦਰ ਹੋ ਜਾਏਗਾ, ਜੋਤ ਸਰੂਪ ਹੋ ਜਾਏਗਾ। ਇਸ ਲਈ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਨਾਲ ਸਰੀਰ ਵੀ ਸੁੰਦਰ ਹੋ ਜਾਂਦਾ। ਇੱਕ ਉਹ ਲੋਕ ਨੇ ਜਿਨ੍ਹਾਂ ਦੇ ਸਰੀਰ ਨੂੰ ਘਰਦੇ ਨਹੀਂ ਵੇਖਣਾ ਚਾਹੁੰਦੇ, ਇੱਕ ਉਹ ਰੱਬ ਦੇ ਪਿਆਰੇ ਨੇ ਜਦੋਂ ਸਰੀਰ ਛੱਡਦੇ ਹੈ, ਲੋਕ ਵੀਰਾਂ ਘੱਤ ਕੇ ਪਹੁੰਚਦੇ। ਕਾਰਨ ਹੈ ਨਾ ਕੋਈ, ਕਿਉਂ? ਕਿਉਂਕਿ ਬੰਦਾ ਸੋਚਦਾ ਚੱਲ ਅੰਤਮ ਦਰਸ਼ਨ ਹੀ ਹੋ ਜਾਣ। ਇਹ ਉਹ ਸਰੀਰਾਂ ਦੀ ਗੱਲ ਹੈ ਜਿਨ੍ਹਾਂ ਨੇ ਸਰੀਰ ਰੂਪੀ ਚੋਲੀ ਦੀ ਮਨ ਤੇ ਤਨ ਕਰਕੇ ਰੱਬ ਦੇ ਸਿਮਰਨ ਦੁਆਰਾ ਕਢਾਈ ਕੀਤੀ ਹੈ ਜੀ।
ਇਹ ਬੂਝੈ ਬੂਝਨ ਹਾਰਾ ਅੰਤਰ ਵਿਵੇਕ ਕਰ।
ਇਸ ਗੱਲ ਨੂੰ ਕੋਈ ਬੂਝਣ ਹਾਰਾ ਬੁੱਝਦਾ, ਤੇ ਬੁੱਝਦਾ ਕਿਵੇਂ? ਅੰਤਰ ਵਿਵੇਕ ਕਰ, ਅੰਦਰ ਤੋਂ ਜਿਹੜਾ ਵਿਵੇਕੀ ਹੋ ਜਾਂਦਾ, ਅੰਦਰ ਤੋਂ ਜਿਹੜਾ ਜੁੜ ਜਾਂਦਾ। ਵਿਵੇਕ ਬਿਬ ਕਹੀਦਾ ਦੋ ਨੂੰ, ਏਕ ਦਾ ਅਰਥ ਹੋ ਗਿਆ ਇੱਕ, ਬਿਬ ਪਲੱਸ ਏਕ ਬਰਾਬਰ ਵਿਵੇਕ। ਸਮਝਣ ਲਈ ਸ਼ਬਦਾਂ ਦੇ ਸੰਧੀ ਛੇਦ ਆਪਾਂ ਕੀਤਾ, ਦੋ ਤੋਂ ਇੱਕ ਕਰਨ ਵਾਲੀ ਬਿਰਤੀ ਰੱਬੀ ਨਾਮ ਚੋਂ ਉਪਜਦੀ ਹੈ। ਉਹ ਹੀ ਬੁੱਝਦਾ ਹੈ ਜਿਹਦੀ ਅੰਤਰ ਵਿਵੇਕਤਾ ਆਈ ਹੈ ਜੀ।
ਉਹ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ।
ਸਾਹਿਬ ਕਹਿੰਦੇ ਸਮਝ ਉਹਨੂੰ ਆਉਂਦੀ ਹੈ ਜਦੋਂ ਕੋਈ ਬੁੱਝ ਜਾਂਦਾ, ਫਿਰ ਉਹ ਨਹੀਂ ਕਹਿੰਦਾ ਵੀ ਮੈਂ ਕੀਤਾ, ਉਹ ਕਹਿੰਦਾ ਨਹੀਂ ਮਾਲਕ ਜੀ ਜਿਸ ਤੇ ਕਿਰਪਾ ਕਰਕੇ ਇਹ ਰਾਹ ਤੇ ਤੋਰਦੇ ਉਹ ਸਵੱਬ ਬਣਾਉਂਦਾ, ਉਹੀ ਇਸ ਗੱਲ ਦੀ ਸਮਝ ਰੱਖਦਾ ਹੈ ਜੀ।
ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ।
ਸਹਿਬ ਬਖਸ਼ਿਸ਼ ਕਰਦੇ ਨੇ, ਵੇਖੋ ਆਪਣੇ ਆਪ ਨੂੰ ਕਿਹਾ ਜਨ ਨਾਨਕ ਕਹਿ ਵਿਚਾਰਾ, ਕੀ ਕਿਹਾ ਵਿਚਾਰਾ, ਜਿਹਨਾਂ ਨੇ ਬਾਣੀ ਉਚਾਰੀ ਹੈ ਉਹ ਆਪਣੇ ਆਪ ਨੂੰ ਵਿਚਾਰਾ ਕਹਿ ਰਹੇ। ਗੁਸਤਾਖੀ ਮਾਫ਼, ਗੁਰੂ ਸਾਹਿਬ ਦੀ ਝੋਲੀ ਨਿਮਾਨਤਾ ਪਾਉਣ, ਨਿਮਰਤਾ ਪਾਉਣ। ਅਸੀਂ ਦੋ ਸ਼ਬਦ ਪੜ੍ਹਨ ਲੱਗ ਜਾਈਏ, ਅਸੀਂ ਕਹਿੰਦੇ ਮੇਰੇ ਵਰਗੀ ਬਾਣੀ ਕੋਈ ਨਹੀਂ ਪੜ੍ਹਦਾ, ਮੇਰੇ ਵਰਗੀ ਕਥਾ ਕੋਈ ਨਹੀਂ ਕਰਦਾ, ਮੈਂ ਬਹੁਤ ਬਾਣੀ ਪੜ੍ਹਦਾ। ਜਿੱਥੇ ਮੈਂ ਆ ਗਈ ਉੱਥੇ ਬਾਣੀ ਨੇ ਅਸਰ ਕੀਤਾ, ਇਹਨੇ ਹਉਮੈ ਨੇ ਪਰਦਾ ਬਣਾ ਲਿਆ। ਇਸ ਲਈ ਜਿਹੜਾ ਵਿਚਾਰਤਾ ਵਿੱਚ ਨਿਮਾਨਤਾ ਵਿੱਚ ਜੁੜ ਗਿਆ, ਉਹ ਕਹਿੰਦਾ ਪ੍ਰਭੂ ਆਪ ਸੱਤ ਹੈ, ਉਸਦਾ ਕੀਤਾ ਸਭ ਕੁਝ ਸੱਤ ਹੈ। ਆਓ ਸ਼੍ਰੀ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਤੋਂ ਬਾਅਦ ਪਾਵਨ ਪਵਿੱਤਰ ਬਾਣੀ ਲੜੀਵਾਰ ਕਥਾ ਵਿਚਾਰ ਜੋ ਸਥਾਨ ਦੀ ਮਰਜ਼ਾਦਾ ਮੁਤਾਬਕ ਚੱਲ ਰਹੀ, ਉਸ ਨਾਲ ਜੁੜਨਾ ਕਰੀਏ ਜੀ।
ਰਾਗ ਗੂੰਡ ਮਹੱਲਾ ਪੰਜਵਾ ਚੌਪਦੇ ਘਰ ਦੂਜਾ।
ਪਾਵਨ ਪਵਿੱਤਰ ਸ਼ਬਦ ਗੌਂਡ ਰਾਗ ਅੰਦਰ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਸਾਹਿਬ ਦੀ ਮੁਬਾਰਕ ਰਸਨਾ ਤੋਂ ਉਚਾਰੇ ਹੈ। ਚੌਪਦੇ ਇਸ ਸ਼ਬਦ ਦੇ ਚਾਰ ਪਦੇ, ਚਾਰ ਪਾਠ, ਚਾਰ ਬੰਧ ਹਨ। ਘਰ ਦੂਜਾ, ਸਤਿਗੁਰੂ ਸੱਚੇ ਪਾਤਸ਼ਾਹ ਇਸ ਪਵਿੱਤਰ ਸ਼ਬਦ ਨੂੰ ਦੂਸਰੇ ਘਰ ਅੰਦਰ ਗਾਉਣ ਦਾ ਆਦੇਸ਼ ਤੇ ਉਪਦੇਸ਼ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਾਲਕ ਇੱਕ ਹੈ ਜਿਸ ਦੀ ਸਾਰੀ ਕਾਰ, ਜਿਸ ਦਾ ਸਾਰਾ ਬ੍ਰਹਿਮੰਡ ਪਸਾਰਾ ਹੈ, ਐਸਾ ਪ੍ਰਭੂ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਜੀ ਪ੍ਰਾਣ ਕੀਏ ਜਿਨ ਸਾਜ।
ਹੁਣ ਬੜਾ ਪਿਆਰਾ ਸ਼ਬਦ ਹੈ, ਜਿਹਨੇ ਪ੍ਰਾਣ ਤੇ ਜੀਵ ਆਤਮਾ ਇਹ ਦੇ ਕੇ ਇਹ ਸਰੀਰ ਨੂੰ ਸਾਜਿਆ ਹੈ।
ਮਾਟੀ ਮਹਿ ਜੋਤ ਰੱਖੀ ਨਿਵਾਜ।
ਨਿਵਾਜਿਆ ਹੈ, ਮਿੱਟੀ ਚ ਜੋਤ ਰੱਖੀ ਹੈ। ਇਹ ਪਾਣੀ ਦੀ ਮੂਰਤੀ ਹੈ, ਇਨ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲ ਹੈ, ਦਿਓਰਾ ਕਰਿਆ ਮਿੱਟੀ ਦੀ ਪੁੱਤਰੀ ਅੰਦਰ, ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ, ਨਿਵਾਜ ਕੇ ਆਪਣੀ ਜੋਤ ਰੱਖੀ ਹੈ।
ਬਰਤਨ ਕੋ ਸਭ ਕਿਛ ਭੋਜਨ ਪੋਗਾਏ।
ਬਰਤਨ ਦਾ ਇੱਥੇ ਅਰਥ ਹੈ ਵਰਤਨ ਵਾਸਤੇ ਸਭ ਕੁਛ ਦਿੱਤਾ, ਭੋਜਨ ਭੋਗਣ ਲਈ ਦਿੱਤੇ ਹਨ।
ਸੋ ਪ੍ਰਭ ਤਜ ਮੂੜੇ ਕਤ ਜਾਏ।
ਇਹ ਮੂਰਖ ਬਣਾ ਐਸੇ ਪ੍ਰਭੂ ਨੂੰ ਛੱਡ ਕੇ, ਦੇਣਹਾਰ ਨੂੰ ਛੱਡ ਕੇ ਕਿਹੜੇ ਥਾਂ ਤੇ ਭਟਕਦਾ, ਉਹਨੂੰ ਕਿਉਂ ਭੁੱਲ ਗਿਆ ਹੈ।
ਪਾਰ ਬ੍ਰਹਮ ਕੀ ਲਾਗੋ ਸੇਵ।
ਰਾਉ ਦੀਆਂ ਪੰਗਦੀਆਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਪ੍ਰਭੂ ਦੀ ਸੇਵਾ ਲੱਗ, ਉਹਦਾ ਸਿਮਰਨ ਕਰ, ਉਹਦੀ ਬੰਦਗੀ ਕਰ।
ਗੁਰ ਤੇ ਸੁਜੈ ਨਿਰੰਜਨ ਦੇਵ।
ਗੁਰੂ ਦੀ ਰਹਿਮਤ ਸਦਕਾ ਜਿਹੜਾ ਅੰਜਣ ਤੋਂ ਰਹਿਤ, ਕਾਲਕ ਤੋਂ ਰਹਿਤ ਮਾਲਕ ਹੈ, ਉਹਦੀ ਸਮਝ ਪੈਂਦੀ ਹੈ।
ਰਹਾਉ
ਦੇ ਕੇ ਸਹਿ ਬਖਸ਼ਿਸ਼ ਕਰਦੇ ਹਨ।
ਜਿਨ ਕੀਏ ਰੰਗ ਅਨੇਕ ਪ੍ਰਕਾਰ।
ਇਹਨੇ ਸੰਸਾਰ ਦੇ ਅਨੇਕ ਪ੍ਰਕਾਰ ਦੇ ਰੰਗ, ਇੱਥੇ ਮਤਲਬ ਕਲਰ ਨਹੀਂ, ਬਹੁਤ ਤਰ੍ਹਾਂ ਦੇ ਉਹਨੇ ਕੌਤਕ ਜਿਹੜੇ ਸੰਸਾਰ ਤੇ ਰਚੇ ਹਨ ਜੀ।
ਉਪਤ ਪਰ ਲੋ ਨਿਮਖ ਮਜਾਰ।
ਸਮਾਂ ਨਹੀਂ ਆਪਣੇ ਕੋਲ ਬਲੈਕ ਹੋਲਸ ਦੀ ਗੱਲ ਕਰੀਏ, ਇਹਦੇ ਵਿਸਥਾਰ ਦੀ ਗੱਲ ਕਰੀਏ, ਵੱਡੇ ਵੱਡੇ ਹੁਰਲ ਵਰਗੇ ਵਿਗਿਆਨੀਆਂ ਦੇ ਨਾਂ ਲਈਏ, ਪਰ ਇੰਨੀ ਗੱਲ ਸਮਝ ਲਓ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ, ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇਹ ਧਰ ਸਭੋ। ਇਹਨੂੰ ਤੁਸੀਂ ਡਾਰਕ ਐਨਰਜੀ ਕਹਿ ਲਓ, ਇਹਨੂੰ ਗੁਪਤ ਊਰਜਾ ਸੈਂਸ ਕਹਿੰਦੀ ਹੈ। ਉਹਦੇ ਮੁਤਾਬਕ ਮਾਲਕ ਜੀ ਉਪ ਤੇ ਪਰਲੋ ਨਿਮਖ ਦਾ ਅਰਥ ਹੁੰਦਾ ਅੱਖ ਝਮਕਣ ਦਾ ਸਮਾਂ, ਮਝਾਰ ਦਾ ਅਰਥ ਹੁੰਦਾ ਵਿੱਚ, ਇੰਨੇ ਸਮੇਂ ਚ ਉਹ ਕਰ ਸਕਦਾ ਹੈ।
ਜਾ ਕੀ ਗਤ ਮਿਤ ਕਹੀ ਨਾ ਜਾਏ।
ਉਹਦੀ ਨਾ ਅਵਸਥਾ ਕਹੀ ਜਾਏ, ਨਾ ਉਹਦੀ ਕੀਮਤ ਕਹੀ ਜਾ ਸਕਦੀ ਹੈ।
ਸੋ ਪ੍ਰਭ ਮਨ ਮੇਰੇ ਸਦਾ ਤੇ ਆਏ।
ਇਸ ਲਈ ਮੇਰੇ ਮਨ ਐਸੇ ਪ੍ਰਭੂ ਨੂੰ ਸਦਾ ਸਿਮਰਨਾ ਕਰੋ।
ਆਏ ਨਾ ਜਾਵੇ ਨਿਹ ਚਲ ਧਨੀ।
ਉਹ ਜਨਮ ਮਰਨ ਤੋਂ ਰਹਿਤ ਆਉਂਦਾ ਜਾਂਦਾ ਨੀ, ਨਿਹ ਚਲੋ ਚਲਾਏ ਮਨ ਨਹੀਂ ਹੈ, ਧਨੀ ਹੈ, ਸਭ ਦਾ ਮਾਲਕ ਵੀ ਹੈ।
ਬੇਅੰਤ ਗੁਣਾ ਤਾ ਕੇ ਕੇਤਕ ਗਣੀ।
ਤੇਰੇ ਗੁਣ ਬਹੁਤੇ, ਮੈਂ ਇਹ ਕਹਿਣਾ ਜਾਣਿਆ ਮੈਂ ਮੂਰਖ ਕਿਸ ਦੀਜੈ, ਤੇਰੇ ਗੁਣ ਬਹੁਤ ਨੇ, ਬੇਅੰਤ ਨੇ, ਅੰਤ ਤੋਂ ਪਾਰ ਨੇ, ਕਹਿਣ ਤੋਂ ਪਾਰ ਹਨ ਜੀ, ਗਿਣੇ ਨਹੀਂ ਜਾ ਸਕਦੇ।
ਲਾਲ ਨਾਮ ਜਾ ਕੇ ਭਰੇ ਭੰਡਾਰ।
ਪ੍ਰਭੂ ਦਾ ਨਾਮ ਹੈ ਜਿਹੜਾ, ਉਹ ਵੀ ਲਾਲ ਨਾਮ ਹੈ, ਤੇ ਉਹਦੀਆਂ ਬਖਸ਼ਿਸ਼ਾਂ ਨੇ ਜਿਹੜੀਆਂ, ਉਹਦੀਆਂ ਰਹਿਮਤਾਂ ਦੇ ਭੰਡਾਰ ਭਰੇ ਹਨ।
ਸਗਲ ਘਟਾ ਦੇਵਾ ਆਧਾਰ,
ਸਾਰੇ ਹਿਰਦੇ ਨੂੰ ਸਾਰੇ ਬ੍ਰਹਿਮੰਡਾਂ ਨੂੰ ਆਧਾਰ ਜੀਵਨ ਦੇਣ ਵਾਲਾ ਹੈ।
ਸਤਪੁਰਖ ਜਾਪੂ ਹੈ ਨਾਉ,
ਸਤਪੁਰਖ ਜਿਹਨੇ ਜਾਣਿਆ ਸਤਿਗੁਰ ਤਿਸਕਾ ਨਾਉ, ਸਦੀਵ ਰਹਿਣ ਵਾਲਾ ਸਦਾ ਉਹ ਹਸਤੀ ਹੈ ਜਿਹੜਾ ਉਹ ਮਾਲਕ ਦਾ ਨਾਮ ਹੈ।
ਮਿਟਹਿ ਕੋਟ ਅਗ ਨਿਮਖ ਜਸ ਗਾਉ,
ਇੱਕ ਨਿਮਖ ਵੀ ਜਸ ਗਾ ਲਿਆ ਨਾ ਕਿਸੇ ਸਾਧੂ ਨੇ ਕਿਹਾ, ਕਹਿੰਦਾ ਮੈਨੂੰ ਫਿਕਰ ਨਹੀਂ ਜੇ ਮੈਂ 100 ਸਾਲ ਵੀ ਪਾਪ ਕਰਦਾ ਰਿਹਾ, ਫਿਕਰ ਮੈਨੂੰ ਇਸ ਗੱਲ ਦਾ ਹੈ ਕਿ ਮੈਂ ਇੱਕ ਦਿਨ ਤੇਰੇ ਨਾਮ ਨਾਲ ਜੁੜ ਜਾਵਾਂਗਾ। ਮੈਨੂੰ ਭਰੋਸਾ ਹੈ ਇੱਕ ਨਿਮਕ ਤੇਰੇ ਨਾਮ ਨਾਲ ਜੁੜਿਆ ਮੇਰੇ 100 ਜਨਮਾਂ ਦੇ ਪਾਪ ਮਿਟ ਸਕਦੇ ਹਨ।
ਬਾਲ ਸਖਾਈ ਭਗਤਨ ਕੋ ਮੀਤ,
ਬਾਲ ਸਖਾਈ ਅਰਥ ਹੁੰਦਾ ਮੁੱਢ ਤੋਂ ਸਾਥੀ ਹੈ ਤੇ ਭਗਤਾਂ ਦਾ ਮਿੱਤਰ ਹੈ।
ਪ੍ਰਾਨ ਆਧਾਰ ਨਾਨਕ ਹਿਤ ਚੀਤ,
ਸਾਡੇ ਸਭ ਦੇ ਪ੍ਰਾਣਾਂ ਦਾ ਆਧਾਰ ਹੈ ਨਾਨਕ ਹਿਤ ਚੀਤ। ਹਿਤ ਕਹੀਏ ਪਿਆਰ, ਚੀਤ ਕਹੀਏ ਚਿੱਤ ਵਿੱਚ, ਆਪਣੇ ਚਿੱਤ ਵਿੱਚ ਉਹਦਾ ਪ੍ਰੇਮ ਪੈਦਾ ਕਰ। ਨਾਲ ਜਿਹੜਾ 1-2 ਮਿੰਟ ਬਾਕੀ ਸੁਣਿਓ, ਅੱਜ ਦੇ ਦਿਨ ਦਾ ਇੱਕ ਇਤਿਹਾਸਕ ਬੜਾ ਪਹਿਲੂ ਹੈ। 7 ਮਾਰਚ 1703 ਦੇਵਕੀ ਦਾਸ ਬ੍ਰਹਮਣ ਸੀ, ਅਨੰਦਪੁਰ ਸਾਹਿਬ ਆਇਆ। ਉਹਨੇ ਆ ਕੇ ਬੇਨਤੀ ਕੀਤੀ, ਬੱਸੀ ਕਲਾਂ ਦੇ ਰਹਿਣ ਵਾਲਾ ਸੀ, ਇੱਕ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਦੇ ਕੋਲ ਸਰਹੰਦ ਵਾਲੇ ਪਾਸੇ ਮੋਰਿੰਡੇ ਤੋਂ, ਇਹ ਬੱਸੀ ਕਲਾਂ ਹੁਸ਼ਿਆਰਪੁਰ ਵਾਲੇ ਪਾਸੇ ਹੈ। ਉਹਨੇ ਆ ਕੇ ਕਿਹਾ, ਦੇਵਕੀ ਦਾਸ ਨੇ, ਕਹਿੰਦਾ ਸਤਿਗੁਰੂ ਮੇਰੀ ਘਰ ਵਾਲੀ ਨੂੰ ਮੇਰਾ ਡੋਲਾ ਖੋਹ ਕੇ ਲੈ ਗਿਆ, ਕੌਣ ਜ਼ਬਰ ਜੰਗ ਖਾਨ, ਬੜਾ ਵੱਡਾ ਜਰਨੈਲ ਸੀ, ਕਿਰਪਾ ਕਰੋ ਮੈਨੂੰ ਤੁਹਾਡੇ ਘਰ ਤੋਂ ਬਿਨਾਂ ਕੋਈ ਆਸਰਾ ਨਹੀਂ। ਸੱਚੇ ਪਾਤਸ਼ਾਹ ਨੇ 17 ਸਾਲਾਂ ਦੀ ਆਰਬਲਾ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਕਿਸੇ ਕਿਹਾ ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਇਹਨਾਂ ਦੀ ਗੁਰਸਿੱਖਾਂ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿੱਚ 100 ਸਿੰਘਾਂ ਦਾ ਜਥਾ ਭੇਜਿਆ ਤੇ ਅੱਜ ਦੇ ਦਿਨ 7 ਮਾਰਚ 1703 ਨੂੰ ਗੁਰੂ ਕੇ ਸਿੱਖ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿੱਚ ਜ਼ਬਰ ਜੰਗ ਖਾਂ ਨੂੰ ਸੋਧ ਕੇ ਦੇਵਕੀ ਦਾਸ ਦੀ ਘਰਵਾਲੀ ਨੂੰ ਛੁਡਾ ਕੇ ਉਹਦੇ ਹਵਾਲੇ ਕੀਤਾ। ਕਹਿਣਾ ਇੰਨਾ ਹੀ ਚਾਹੁੰਦਾ, ਦੁਨੀਆਂ ਵਿੱਚ ਬੱਚਾ ਨੌਜਵਾਨ ਹੁੰਦਾ, ਮਾਂ ਪਿਓ ਨੂੰ ਫਿਕਰ ਹੁੰਦਾ, ਜੇ ਸਿੱਖੀ ਬੱਚੇ ਦੇ ਪੱਲੇ ਹੋਵੇ ਤੇ ਸਿੱਖੀ ਵਿੱਚ ਨੌਜਵਾਨੀ ਇੱਜ਼ਤਾਂ ਲੁੱਟਣ ਵਾਲੀ ਨਹੀਂ, ਇੱਜ਼ਤਾਂ ਬਚਾਉਣ ਵਾਲੀ ਹੈ। ਦਿੱਲੀ ਦੇ ਬਾਰਡਰ ਅੱਜ ਵੀ ਗਵਾਈ ਭਰਦੇ ਹੈ, ਨੌਜਵਾਨੀ ਬੈਠੀ ਹੈ ਪਰ ਕਿਸੇ ਦੀ ਧੀ ਭੈਣ ਵੱਲ ਕਿਸੇ ਬੱਚੇ ਨੇ ਉੱਚੀ ਅੱਖ ਕਰਕੇ ਨਹੀਂ ਵੇਖ, ਲੋਕ ਬੇਫਿਕਰ ਨੇ। ਇਹ ਅੱਜ ਦਾ ਦਿਹਾੜੇ ਦਾ 7 ਮਾਰਚ 1703 ਦਾ ਦਿਹਾੜਾ, ਸਮੇਂ ਦੀ ਸਮਾਪਤੀ ਹੈ। ਇੰਨੀਆਂ ਬੇਨਤੀਆਂ ਆਪਣੇ ਪ੍ਰਵਾਨ ਕਰਨੀਆਂ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੋਹਗਰਮ ਦੀ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਮੁੱਚੇ ਸਿੰਘ ਸਾਹਿਬਾਨ, ਗੁਰੂ ਕੇ ਸੇਵਾਦਾਰ ਸਭ ਦਾ ਧੰਨਵਾਦ, ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ, ਆਪ ਸਭ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਭੁੱਲਾਂ ਦੀ ਮੁਆਫ਼ੀ ਦੇਣੀ, ਅਸੀਸਾਂ ਬਖਸ਼ਣੀਆਂ, ਬੇਹੋ ਸੱਜਣ ਅਸੀਸੜੀਆਂ, ਯਹੋਵਾ ਸਾਹਿਬ ਸੋ ਮੇਲ, ਅੰਤਲੀਆਂ ਪੰਕਤੀਆਂ ਪੜ੍ਹ, ਸਮਾਪਤੀ ਹੈ ਜੀ।
ਸਤਿਪੁਰਖ ਜਾਕੋ ਹੈ ਨਾਉ, ਮਿਟਹਿ ਕੋਟ ਅਗ ਨਿਮਖ ਜਸ ਗਾਉ, ਬਾਲ ਸਖਾਈ ਭਗਤਨ ਕੋ ਮੀਤ, ਪ੍ਰਾਨ ਆਧਾਰ ਨਾਨਕ ਹਿਤ ਚੀਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।